ਤੇਰਾ ਮਦਰੀ ਉਤਰੇ ਗੁਰੂ ਪ੍ਰਭ ਦਾਸਨ ਲਾਏ ਤੁਰੰਗ ਫਰਸ਼ ਕਰਾਏ ਵਿਸਾਲ ਕੋ ਬੈਠੇ ਸਿੱਖ ਪਤ ਸੰਗ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ। ਪਤਿਤ ਪਾਵਨ ਗੁਰੂ ਗਰੀਬ ਨਿਵਾਜ ਅੰਤਰਜਾਮੀ ਪਾਰ ਪਰਮ ਪਰਮੇਸ਼ਰ ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਬੈਰਾਗ ਸਰੂਪ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਿਕ ਅਸਥਾਨਾਂ ਤੇ ਗੁਰਿਆਈ ਤੇ ਸੁਸ਼ੋਭਿਤ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਬਿਰਾਜਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਇਹ ਜਿਹੜੇ ਦਿਹਾੜੇ ਚੱਲ ਰਹੇ ਹਨ ਉਹ ਦੇ ਦਿਹਾੜੇ, ਵੈਸੇ ਤਾਂ ਖਾਲਸਾ ਪੰਥ ਲਈ ਗੁਰੂ ਕੇ ਸਿੰਘਾਂ ਲਈ ਗੁਰਮੁਖਾਂ ਲਈ ਇਹ ਸਾਰਾ ਮਹੀਨਾ ਹੀ ਵੈਰਾਗ ਦਾ ਮਹੀਨਾ ਹੈ। ਗੁਰੂ ਉਪਦੇਸ਼ ਨੂੰ ਹਰ ਵੇਲੇ ਆਪਣੇ ਮਨ ਵਿਖੇ ਧਾਰਨ ਕਰਨ ਦਾ ਮਹੀਨਾ ਹੈ। ਗੁਰਸਿੱਖਾਂ ਲਈ ਹਰ ਘੜੀ ਹਰ ਪਲ ਹਰ ਸਵਾਸ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਜਾਪ ਹੀ ਹੈ। ਜਿੱਥੇ ਆਪਣੇ ਮਨ ਦੀਆਂ ਚਲਾਕੀਆਂ ਮੁੱਕ ਜਾਣ ਉਦੋਂ ਫਿਰ ਨਾਮ ਸਿਮਰਨ ਦੀ ਅਵਸਥਾ ਸ਼ੁਰੂ ਹੁੰਦੀ ਹੈ। ਮਨ ਦੀ ਸਿਆਣਪਾ ਤੇ ਗੁਰੂ ਖਾਲਸੇ ਪੰਥ ਵਿਖੇ ਸਿਆਣਪਾ ਨਹੀਂ, ਚਲਾਕੀਆ ਨਹੀਂ, ਇੱਥੇ ਕੇਵਲ ਨਾਮ ਸਿਮਰਨ ਗੁਰੂ ਦਾ ਭਾਣਾ ਅਤੇ ਨਾਲ ਨਾਲ ਦੇਗੋ ਤੇਗੋ ਫਤਿਹ ਤੇਗ ਵੀ ਲਾਜ਼ਮੀ ਹੈ। ਜਿੱਥੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ ਦੇਗ ਮਾਲਾ ਨਾਮ ਸਿਮਰਨ ਤੇ ਉਹਦੇ ਨਾਲ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਗੁਰ ਕਲਗੀਧਰ ਪਾਤਸ਼ਾਹ ਤੋਂ ਅਗਾਂਹ ਫਿਰ ਖਾਲਸੇ ਪੰਥ ਨੇ ਤੇਗਾਂ ਖੜਕਾਈਆਂ, ਜ਼ੁਲਮਾਂ ਦੇ ਆਹੂ ਲਾਏ, ਉਹ ਜਰਵਾਣੇ ਜਿਹੜੇ ਗਊ ਗਰੀਬ ਨੂੰ ਮਾਰਦੇ ਸਨ ਉਹਦੀ ਰਕਸ਼ਾ ਲਈ ਸਤਿਗੁਰਾਂ ਨੇ ਖਾਲਸਾ ਪੈਦਾ ਕੀਤਾ। ਐਸਾ ਖਾਲਸਾ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿਖੇ ਸਵਾ ਸਵਾ ਲੱਖ ਨਾਲ ਜੂਝਦੇ ਹੋਏ ਸ਼ਹੀਦੀਆਂ ਪਾਈਆਂ ਤੇ ਉਥੋਂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਹਿੰਦ ਦੇ ਪੀਰ ਮਹਾਰਾਜ ਤਾੜੀ ਵਜਾ ਕੇ ਬਾਹਰ ਨਿਕਲੇ। ਕੋਈ ਇਹ ਨਾ ਸਮਝੇ ਵੀ ਸਤਿਗੁਰ ਜੀ ਚੁੱਪ ਚੁਪੀਤੇ ਹੀ ਗੜੀ ਤੋਂ ਬਾਹਰ ਆ ਗਏ। ਉਸ ਤੋਂ ਉਪਰੰਤ ਮਹਾਰਾਜ ਮਾਛੀਵਾੜੇ ਹੁੰਦੇ ਹੋਏ ਅਗਾਂਹ ਮਾਲਵੇ ਦੇਸ਼ ਵੱਲ ਜਾ ਰਹੇ ਹਨ ਤੇ ਦੂਜੇ ਪਾਸੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ। ਸਾਹਿਬਜ਼ਾਦਾ ਜੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ, ਜਿਨ੍ਹਾਂ ਦਾ ਨਾਮ ਹੀ ਫਤਿਹ ਸਿੰਘ ਹੈ, ਉਹ ਝੁਕਣ ਵਾਲੇ ਨਹੀਂ, ਕਿਸੇ ਦੀ ਈਨ ਮੰਨਣ ਵਾਲੇ ਨਹੀਂ। ਇਹ ਦੋਵੇਂ ਸਾਹਿਬਜ਼ਾਦੇ ਸਰਸਾ ਦਰਿਆ ਤੇ ਵਿਛੋੜਾ ਪਿਆ ਉਸ ਨਦੀ ਜਿਹੜੀ ਅੱਜ ਕੱਲ ਨਾਲੇ ਦਾ ਰੂਪ ਧਾਰ ਕੇ ਬਹਿ ਗਈ ਹੈ, ਉਥੋਂ ਵਿਛੋੜਾ ਪਿਆ ਤੇ ਸਾਹਿਬਜ਼ਾਦੇ ਸਹਿਜ ਸਹਿਜ ਮਾਤਾ ਜੀ ਨਾਲ ਹੁੰਦੇ ਹੋਏ ਗੰਗੂ ਬ੍ਰਾਹਮਣ ਜਿਹੜਾ ਗੁਰੂ ਘਰ ਦਾ ਰਸੋਈਆ ਉਹਦੇ ਪਿੰਡ ਖੇੜੀ ਪਹੁੰਚੇ, ਜਿਹਦੇ ਮਨ ਵਿਖੇ ਲਾਲਚ ਆ ਗਈ। ਜਦੋਂ ਕਿਸੇ ਦਾ ਮਨ ਲਾਲਚੀ ਤਾਮਸੀ ਬਣ ਜਾਵੇ ਉਦੋਂ ਉਹਦਾ ਧਰਮ ਨਹੀਂ ਰਹਿੰਦਾ। ਬ੍ਰਾਹਮਣ ਦਾ ਧਰਮ ਹੈ ਬ੍ਰਹਮ ਦੀ ਉਪਾਸ਼ਨਾ ਕਰਨੀ, ਬ੍ਰਹਮ ਨੂੰ ਜਾਣਨਾ। ਪਰ ਇਹਦਾ ਧਰਮ ਭ੍ਰਿਸ਼ਟ ਹੋ ਗਿਆ ਕੁਛ ਮੋਹਰਾਂ ਵੇਖ ਕੇ, ਤੇ ਉਦੋਂ ਇਸਨੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਫੜਵਾਇਆ, ਕੈਦ ਕਰਵਾਇਆ। ਤੇ ਇਹ ਸਾਰੇ ਦਿਹਾੜੇ ਜਿਹੜਾ ਬੜਾ ਵੱਡਾ ਸਾਕਾ ਸ੍ਰੀ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ, ਇਹ ਆਪ ਜੀ ਸਹਿਜ ਸਹਿਜ ਸ਼੍ਰਵਣ ਕਰੋਗੇ। ਇੱਕ ਕਵੀ ਜਿਹਦਾ ਨਾਂ ਮੈਥੀ ਸ਼ਰਨ ਗੁਪਤ ਹੈ, ਉਹ ਲਿਖਦੇ ਹਨ, ਜਿਸ ਕੁਲ ਜਾਤ ਦੇਸ਼ ਕੌਮ ਕੇ ਬੱਚੇ ਦੇ ਸਕਤੇ ਹੈ ਯੋ ਬਲਿਦਾਨ, ਉਸਕਾ ਵਰਤਮਾਨ ਕੁਛ ਵੀ ਹੋ ਪਰ ਭਵਿਸ਼ ਹੈ ਮਹਾ ਮਹਾਨ। ਜਿਸ ਕੁਲ ਜਾਤੀ ਦੇਸ਼ ਕੌਮ ਦੇ ਬੱਚੇ 7 ਸਾਲ ਤਕਰੀਬਨ 9 ਸਾਲ ਤਕਰੀਬਨ ਬਹੁਤੀ ਉਮਰ ਨਹੀਂ, ਇਹ ਉਮਰ ਖੇਡਣ ਦੀ ਹੈ ਖਿਡੌਣਿਆਂ ਨਾਲ, ਪਰ ਉਹਨਾਂ ਬੱਚਿਆਂ ਨੇ ਦੇਸ਼ ਕੌਮ ਖਾਤਰ ਧਰਮ ਖਾਤਰ ਅਕੀਦੇ ਲਈ ਸੱਚ ਲਈ ਆਪਣੇ ਆਪ ਨੂੰ ਕੁਰਬਾਨ ਕਰਵਾਇਆ। ਦੇ ਸਕਤੇ ਹੈ ਯੋ ਬਲਿਦਾਨ, ਉਸਕਾ ਵਰਤਮਾਨ ਕੁਛ ਵੀ ਹੋ, ਵਰਤਮਾਨ ਉਸ ਵੇਲੇ ਦਾ ਕਾਲ ਉਸ ਵੇਲੇ ਦਾ ਸਮਾਂ। ਭਾਵੇਂ ਗੁਰੂ ਕਲਗੀਧਰ ਪਾਤਸ਼ਾਹ ਟਿਣ ਦਾ ਰਸਾਣਾ ਕਰਕੇ ਆਰਾਮ ਕੀਤਾ, ਨੰਗੇ ਪੈਰੀ ਮਾਛੀਵਾੜ ਦੇ ਜੰਗਲਾਂ ਵਿਖੇ ਮਹਾਰਾਜ ਜੀ ਨੇ ਪੈਂਡਾ ਤੈਅ ਕੀਤਾ, ਨੀਹਾਂ ਵਿਖੇ ਸਾਹਿਬਜ਼ਾਦੇ ਸ਼ਹੀਦ ਹੋਏ, ਉਹ ਵਰਤਮਾਨ ਸੀ। ਪਰ ਅੱਜ ਭਵਿਸ਼ ਹੈ ਮਹਾ ਮਹਾਨ, ਸੋਨੇ ਦੇ ਮੰਦਰ ਹਨ, ਆਲ ਵਰਲਡ ਆ ਕੇ ਸੀਸ ਝੁਕਾਉਂਦਾ ਹੈ ਸਾਹਿਬਜ਼ਾਦਿਆਂ ਨੂੰ। ਖਾਲਸਾ ਪੰਥ ਗੁਰੂ ਕੇ ਪਿਆਰਿਓ, ਆਪਣੇ ਮਨ ਵਿਖੇ ਯਾਦ ਕਰੀਏ ਉਹਨਾਂ ਕੁਰਬਾਨੀਆਂ ਨੂੰ, ਉਹਨਾਂ ਸਿੰਘਾਂ ਨੂੰ ਜਿਨ੍ਹਾਂ ਨੇ ਸਾਡੇ ਖਾਤਰ ਸਰਦਾਰੀਆਂ ਖਾਤਰ ਵੀ ਗੁਰੂ ਕੇ ਸਿੰਘ ਸਰਦਾਰੀਆਂ ਭੋਗਣ, ਇਹਨਾਂ ਦਾ ਨਾਮ ਹੋਵੇ, ਜਿਨ੍ਹਾਂ ਨੇ ਕੇਸਾਂ ਲਈ ਧਰਮ ਲਈ ਆਪਣੇ ਆਪ ਨੂੰ ਸ਼ਹੀਦ ਕਰਵਾਇਆ। ਐਸੇ ਇਹ ਮਹਾਨ ਸਾਹਿਬਜ਼ਾਦੇ ਗੁਰੂ ਕੇ ਸਿੰਘ, ਇਹਨਾਂ ਨੂੰ ਕੋਟਾਨ ਕੋਟ ਪ੍ਰਣਾਮ ਕਰੀਏ, ਬਾਰ ਬਾਰ ਆਪਣਾ ਸੀਸ ਝੁਕਾਈਏ। ਤੇ ਉਹਨਾਂ ਲਈ ਇਹੀ ਹੈ ਕਿ ਆਪਣੇ ਆਪ ਨੂੰ ਸਵਾਲ ਲਈਏ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਤਾਂ ਸਵਾਰ ਕੇ ਚਲੇ ਗਏ, ਉਹਨਾਂ ਦਾ ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸੋ ਲੈਨ ਮਿਲਾਏ। ਉਹ ਤਾਂ ਕੌਤੋ ਕਰਨ ਲਈ ਆਏ, ਨਾ ਜਨਮ ਵਿਖੇ ਨਾ ਮਰਨ ਵਿਖੇ, ਕੇਵਲ ਭਾਣਾ ਵਰਤਾ ਕੇ ਚਲੇ ਗਏ। ਇਹ ਭਾਣਾ ਮਰਨਾ, ਆਪਣੇ ਆਪ ਨੂੰ ਸ਼ਬਦ ਨਾਲ ਸਵਾਰਨਾ ਕਿ ਮੈਂ ਕੌਣ ਆ, ਇਹ ਉਪਦੇਸ਼ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਕਰਮ ਚੰਦ ਨੂੰ ਬਖਸ਼ਿਸ਼ ਕੀਤਾ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਤੋਂ ਮਹਾਰਾਜ ਤਲਵੰਡੀ ਜਾਣ ਲੱਗੇ ਤੇ ਉੱਥੇ ਹਾਫਜ਼ਾਬਾਦ ਵਿਖੇ ਭਾਈ ਕਰਮ ਚੰਦ ਨੇ ਬੇਨਤੀ ਕੀਤੀ, ਮਹਾਰਾਜ ਬਖਸ਼ਿਸ਼ ਕਰੋ, ਕਿ ਜਪਜੀ ਸਾਹਿਬ ਜੀ ਦੀ ਬਾਣੀ ਸਭ ਤੋਂ ਮਹਿੰਗੀ ਬਾਣੀ ਹੈ। ਹਰ ਗੁਰਸਿੱਖ ਇਹਦਾ ਜਾਪ ਰੋਜ਼ ਕਰਦਾ ਤਕਰੀਬਨ। ਇੱਕ ਓਅੰਕਾਰ ਤੋਂ ਆਰੰਭ ਹੋ ਕੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਭ ਨੂੰ ਤਕਰੀਬਨ ਇਹ ਬਾਣੀ ਕੰਠ ਹੈ, ਪਰ ਇਹਦੇ ਅਰਥ ਭਾਵ ਇਹਦਾ ਉਚਾਰਨ ਸਭ ਤੋਂ ਮਹਿੰਗਾ ਸਭ ਤੋਂ ਔਖਾ ਹੈ। ਭਾਈ ਗੋਪਾਲੇ ਨੂੰ ਮਹਾਰਾਜ ਨੇ ਜਪਜੀ ਸਾਹਿਬ ਜੀ ਦੇ ਸ਼ੁੱਧ ਪਾਠ ਖਾਤਰ ਆਪਣਾ ਤਖ਼ਤ ਦੇਣਾ ਮਹਾਰਾਜ ਜੀ ਨੇ ਆਪਣੇ ਮਨ ਵਿਖੇ ਧਾਰ ਲਿਆ ਤੇ ਭਾਈ ਕਰਮਚੰਦ ਨੇ ਆਖਿਆ, ਮਹਾਰਾਜ ਬਖਸ਼ਿਸ਼ ਕਰੋ, ਇਹ ਬਾਣੀ ਬੜੀ ਮਹਿੰਗੀ ਹੈ, ਔਖੀ ਹੈ, ਸਾਨੂੰ ਇਹਦੇ ਅਰਥ ਸਮਝਾਓ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਦੇ ਅਰਥ ਸਮਝਾਏ ਵੀ ਇਹ ਬਾਣੀ ਆਮ ਬਾਣੀ ਨਹੀਂ, ਇਹ ਸੰਪੂਰਨ ਗੁਰਬਾਣੀ ਦੀ ਕੁੰਜੀ ਹੈ, ਭਾਵ ਇਹ ਤੱਤ ਹੈ, ਸੰਪੂਰਨ ਗੁਰਬਾਣੀ ਇਹਦੇ ਆਲੇ ਦੁਆਲੇ ਘੁੰਮਦੀ ਹੈ। ਜੋ ਵੀ ਤੁਸਾਂ ਨੇ ਸਿੱਖਿਆ ਲੈਣੀ ਹੈ ਇਸ ਗੁਰਬਾਣੀ ਦੁਆਰਾ ਲਿਆਓ। ਬ੍ਰਹਮ ਗਿਆਨ ਦੀ ਇਹ ਬਾਣੀ ਹੈ ਜਿਹਦਾ ਜਾਪ ਗੁਰਸਿੱਖ ਕਰਨਗੇ, ਆਪਣੇ ਮਨ ਵਿਖੇ ਧਾਰਨਗੇ ਇਹਦਾ ਉਪਦੇਸ਼, ਤੇ ਕਦੀ ਉਹ ਜਨਮ ਮਰਨ ਦੇ ਗੇੜੇ ਵਿਖੇ ਨਹੀਂ ਆਉਣਗੇ। ਉਹ ਜਿੰਦੇ ਜੀ ਮੁਕਤ ਹਨ ਜਿਨ੍ਹਾਂ ਨੇ ਗੁਰੂ ਉਪਦੇਸ਼ ਨੂੰ ਆਪਣੇ ਮਨ ਵਿਖੇ ਧਾਰ ਲਿਆ। ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦੇ ਅਰਥ ਕੀਤੇ ਤੇ ਭਾਈ ਕਰਮਚੰਦ ਨੂੰ ਉਥੇ ਬਖਸ਼ਿਸ਼ ਕਰਕੇ, ਭਾਈ ਤੂੰ ਇੱਥੇ ਗੁਰਬਾਣੀ ਦਾ ਉਪਦੇਸ਼, ਗੁਰਬਾਣੀ ਦਾ ਸਿਧਾਂਤ, ਸਿੱਖੀ ਦਾ ਪ੍ਰਚਾਰ ਇੱਥੇ ਬਹਿ ਕੇ ਕਰੋ, ਤੇ ਉਥੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਉਹ ਪਿੰਡ ਉਹ ਇਲਾਕਾ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਆਮ ਬੋਲੀ ਵਿਖੇ ਮਹਾਰਾਜ ਜੀ ਦਾ ਸਰੀਰ ਦਾ ਅਵਤਾਰ ਹੋਇਆ, ਸਰੀਰ ਦਾ ਜਨਮ ਹੋਇਆ, ਪਰ ਸ਼ਬਦ ਦਾ ਜਨਮ ਨਹੀਂ। ਉਹ ਸ਼ਬਦ ਪ੍ਰਕਾਸ਼ ਰੂਪ ਗੁਰੂ ਨਾਨਕ ਮਹਾਰਾਜ ਜੀ ਦਾ ਨਨਕਾਣਾ ਸਾਹਿਬ ਤਲਵੰਡੀ, ਤੇ ਉਥੇ ਮਹਾਰਾਜ ਪਹੁੰਚੇ। ਸਤਿਗੁਰ ਸਾਹਿਬ ਜੀ ਨੇ ਚਾਚਾ ਲਾਲੂ ਜੀ ਦੇ ਜਿਹੜੇ ਪੜਪੋਤਰੇ ਉਹਨਾਂ ਨੂੰ ਮਿਲੇ, ਦਰਸ਼ਨ ਕੀਤੇ, ਦਰਸ਼ਨ ਦਿੱਤੇ ਵੀ, ਤੇ ਰਾਏ ਬੁਲਾਰ ਦੇ ਕੁੱਲ ਵਿਖੇ ਵੀ ਅਨੇਕਾਂ ਗੁਰਮੁਖ ਆ ਕੇ ਰੱਬ ਦੇ ਪਿਆਰੇ ਆ ਕੇ ਦਰਸ਼ਨ ਕਰ ਰਹੇ ਹਨ। ਮਹਾਰਾਜ ਸਭਨਾਂ ਨੂੰ ਉਪਦੇਸ਼ ਦੇ ਕੇ ਦਰਸ਼ਨ ਪਰਸ਼ਨ ਕਰਕੇ ਤੇ ਵਾਪਸ ਮਹਾਰਾਜ ਪਿੰਡਾਂ ਨੂੰ ਤੈਅ ਕਰਦੇ ਹੋਏ ਕਿਵੇਂ ਅੰਮ੍ਰਿਤਸਰ ਆ ਰਹੇ ਤੇ ਕਿਵੇਂ ਸਤਿਗੁਰਾਂ ਦੀ ਤੀਜੀ ਸਗਾਈ ਹੋ ਰਹੀ ਹੈ। ਆਓ ਕਵੀ ਸੰਤੋਖ ਸਿੰਘ ਜੀ ਤੋਂ ਇਹ ਵਾਰਤਾ ਸਰਵਣ ਕਰੀਏ ਜੀ। ਸਾਰੇ ਗੁਰਮੁਖ ਪਿਆਰੇ ਗੁਰੂ ਕਿਰਪਾ ਸਦਕਾ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹੋਏ ਸ਼ਰਧਾ ਸਤਕਾਰ ਨਾਲ ਗਜ ਵੱਜ ਕੇ ਉਚਾਰਨ ਕਰੋ ਜੀ।
ਸਤਨਾਮ ਸਾਹਿਬ ਜੀ,
ਸਤਨਾਮ
ਗੁਰੂ ਸਾਹਿਬ ਜੀਓ, ਦੋਏਰਾ ਮਦਰੀ ਉਤਰੇ ਗੁਰੂ ਪ੍ਰਭ, ਦਾਤਨ ਲਾਏ ਤੁਰੰਗ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਦਰੀ ਪਿੰਡ ਵਿਖੇ ਆ ਕੇ ਉਤਰੇ ਹਨ ਤੇ ਗੁਰਸਿੱਖਾਂ ਨੇ, ਸੇਵਾਦਾਰਾਂ ਨੇ, ਗੁਰਮੁਖਾਂ ਨੇ ਆਪਣੇ ਆਪਣੇ ਘੋੜੇ ਕਿਲਿਆਂ ਤੇ ਬੰਨੇ ਹਨ, ਉਹਨਾਂ ਘੋੜਿਆਂ ਨੂੰ ਟਿਕਾਇਆ ਹੈ।
ਹਰਸ਼ਿਤ ਕਰਾਏ ਵਿਸਾਲ ਕੋ ਬੈਠੇ ਸਿੱਖ ਪਟ ਸੰਗ,
ਸਤਿਗੁਰੂ ਸਾਹਿਬਾਨ ਲਈ ਸਿੰਘਾਸਨ ਲਗਾਇਆ ਗਿਆ ਤੇ ਗੁਰੂ ਕੇ ਸਿੱਖਾਂ ਲਈ, ਸੰਗਤਾਂ ਲਈ ਫਰਸ਼ ਡਾਏ ਗਏ ਵੀ ਇੱਥੇ ਗੁਰਸਿੱਖ ਬੈਠਣਗੇ, ਇੱਥੇ ਗੁਰੂ ਦੇ ਦਰਸ਼ਨ ਕਰਨਗੇ।
ਜੋ ਪਈ ਗ੍ਰਾਮ ਵਿਖੇ ਨਰ ਸੁਣ ਸਭ ਆਏ,
ਗ੍ਰਾਮ ਦੇ ਉਸ ਪਿੰਡ ਦੇ ਜਿਹੜੇ ਨਰ ਅਤੇ ਨਾਰੀ ਔਰਤ ਅਤੇ ਮਰਦ ਇਸਤਰੀ ਪੁਰਸ਼ ਸਭ ਗੁਰਮੁਖ ਪਿਆਰੇ ਸੁਣ ਸੁਣ ਕੇ ਆਉਣ ਲੱਗੇ ਹਨ।
ਉਪਾਇਨ ਸੀਸ ਨਿਵਾਏ,
ਹਰ ਗੁਰਮੁਖ ਆਪਣੇ ਘਰ ਤੋਂ ਅਕੋਲ ਲੈ ਕੇ ਆ ਰਿਹਾ, ਭੇਟਾ ਲੈ ਕੇ ਆ ਰਿਹਾ। ਕੌਡੀ ਅਗਰ ਭਾਗ ਰੱਖੇ, ਜਿਹਦੀ ਜੋ ਵੀ ਕੁਛ ਮਨ ਦੀ ਤਮੰਨਾ ਹੈ, ਇੱਛਾ ਹੈ, ਉਹਨਾਂ ਇੱਛਾ ਦੀ ਪੂਰਤੀ ਕਰਨ ਲਈ ਗੁਰਮੁਖ ਪਿਆਰੇ ਭਿਟਾਵਾਂ ਲੈ ਕੇ ਆ ਰਹੇ ਹਨ।
ਸੇਵਾ ਸਰਬ ਕਰੀ ਗੁਰ ਕੇਰੇ,
ਉਹਨਾਂ ਗੁਰਸਿੱਖਾਂ ਨੇ, ਪਿੰਡ ਵਾਸੀਆਂ ਨੇ ਸਤਿਗੁਰ ਸਾਹਿਬ ਜੀ ਦੀ ਸਭ ਪ੍ਰਕਾਰ ਨਾਲ ਸੇਵਾ ਕੀਤੀ ਹੈ।
ਇੱਕ ਸਿੱਖ ਨੇ ਭਾਖਿਓ ਤਿਸ ਬੇਰੇ,
ਇੱਕ ਸਿੱਖ ਨੇ ਉਸ ਵੇਲੇ ਸਤਿਗੁਰ ਨੂੰ ਬੇਨਤੀ ਕੀਤੀ ਹੈ।
ਸ਼੍ਰੀ ਅਰਜਨ ਕੋ ਆਸਾ ਆਇਆ,
ਹੇ ਮਹਾਰਾਜ ਸਤਿਗੁਰ ਜੀ, ਗੁਰੂ ਗਰੀਬ ਨਿਵਾਜ, ਇਸ ਪਿੰਡ ਵਿਖੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇੱਕ ਸੋਟਾ ਹੈ, ਉਹ ਸੋਟਾ, ਉਹ ਖੁੰਡੀ, ਉਹ ਆਸਾ ਸਤਿਗੁਰ ਜੀ ਇੱਥੇ ਕਿਸੇ ਗੁਰਸਿੱਖ ਦੇ ਕੋਲ ਹੈ।
ਪਗ ਕੀ ਪਨੀ ਉੱਤਮ ਮਾ,
ਤੇ ਇੱਥੇ ਹੀ ਉਸ ਗੁਰਸਿੱਖ ਦੇ ਕੋਲ ਸਤਿਗੁਰ ਦੇ ਪੈਰ ਦੀ ਖੜਾ ਵੀ ਹੈ, ਜਿਹਨੂੰ ਜੋੜਾ ਆਖਦੇ ਆ। ਇੱਥੇ ਉਸ ਗੁਰਸਿੱਖ ਦੇ ਕੋਲ ਉਹ ਬਖਸ਼ਿਸ਼ ਵਾਲੀ ਖੜਾ ਵੀ ਹੈ।
ਸੁਣ ਸਤਿਗੁਰ ਤੋਂ ਨਿਕਟ ਮੰਗਾਏ,
ਸਤਿਗੁਰਾਂ ਨੇ ਉਸ ਗੁਰਸਿੱਖ ਤੋਂ ਇਹ ਬਚਨ ਸੁਣ ਕੇ ਉਹ ਪਨਹੀ, ਉਹ ਖੜਾਵ ਅਤੇ ਉਹ ਸੋਟਾ ਆਪਣੇ ਕੋਲ ਮੰਗਵਾਇਆ ਹੈ।
ਕਰ ਦਰਸ਼ਨ ਸਭ ਸੀਸ ਨਿਵਾਏ,
ਸਭ ਗੁਰਸਿੱਖਾਂ ਨੇ ਉਸ ਸੋਟੇ ਨੂੰ, ਜਿਹੜੀ ਹੱਥ ਵਿਖੇ ਫੜਨ ਵਾਲੀ ਉਹ ਛੜੀ, ਅਤੇ ਉਸ ਪਨਹੀ ਨੂੰ, ਉਸ ਖੜਾਵ ਨੂੰ ਉਹਦੇ ਦਰਸ਼ਨ ਕਰਕੇ ਆਪਣਾ ਸੀਸ ਨਿਵਾਇਆ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਵੇਂ ਕੋਈ ਮੰਨੇ ਜਾਂ ਨਾ ਮੰਨੇ, ਤੇ ਜਿਸ ਸ਼ੈ ਨੂੰ, ਜਿਸ ਪਦਾਰਥ ਨੂੰ, ਜਿਸ ਧਰਤੀ ਨੂੰ, ਜਿਸ ਵਸਤੂ ਨੂੰ ਗੁਰੂ ਦਾ ਸਪਰਸ਼ ਹੋ ਜਾਵੇ, ਉਹ ਚੀਜ਼ ਵੀ ਉੱਤਮ ਹੈ, ਉਹ ਗੁਰੂ ਸਰੂਪ ਬਣ ਜਾਂਦੀ ਹੈ। ਤੇ ਗੁਰਸਿੱਖਾਂ ਨੇ ਉਹਨੂੰ ਗੁਰੂ ਦਾ ਸਰੂਪ ਜਾਣ ਕੇ, ਗੁਰੂ ਦਾ ਰੂਪ ਹੈ, ਉਹਦੇ ਦਰਸ਼ਨ ਕੀਤੇ, ਆਪਣਾ ਸੀਸ ਨਿਵਾਇਆ ਹੈ।
ਜੇਠੇ ਬੂਝਿਓ ਗੁਰ ਕਿਸ ਕਾਰਨ, ਦੀਏ ਤੁਮੈ ਸੋ ਕਰੋ ਉਚਾਰਨ।
ਭਾਈ ਜੇਠੇ ਨੇ ਪੁੱਛਿਆ, ਭਾਈ ਗੁਰਸਿੱਖਾ ਦੱਸ, ਇੱਥੇ ਸਤਿਗੁਰੂ ਜੀ ਆਏ ਸਨ, ਤੇ ਆਪ ਜੀ ਨੂੰ ਇਹ ਪਨਹੀ, ਇਹ ਸੋਟਾ ਅਰਪਣ ਕੀਤਾ ਹੈ, ਉਹਦਾ ਕਾਰਨ ਕੀ ਹੈ, ਕਿਉਂ ਅਰਪਣ ਕੀਤਾ ਮਹਾਰਾਜ ਜੀ ਨੇ, ਤੇ ਇਹਦਾ ਕੀ ਮਹਾਤਮ ਹੈ, ਇਹਦਾ ਕੀ ਇਤਿਹਾਸ ਹੈ।
ਸੁਣ ਸਿੱਖ ਮਾਨਕ ਜਿਸ ਕੋ ਨਾਮੂ, ਕੈਬੇ ਲਗਿਓ ਪ੍ਰਸੰਗ ਅਬਰਾਮੂ।
ਭਾਈ ਮਾਨਕ ਜੀ ਦਾ ਨਾਮ ਸੀ, ਉਹਨੇ ਸੁਣ ਕੇ ਆਖਿਆ ਕਿ ਗੁਰੂ ਕੇ ਸਿੱਖੋ, ਗੁਰਮੁਖ ਪਿਆਰਿਓ, ਸਤਿਗੁਰ ਸਾਹਿਬਾਨ ਜੀ, ਆਪ ਜੀ ਇਹ ਸਾਰਾ ਇਤਿਹਾਸ ਸੁਣੋ।
ਸ੍ਰੀ ਅਰਜਨ ਜੀ ਥਲ ਆਏ,
ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਅਸਥਾਨ ਤੇ ਆਏ ਸਨ।
ਸਿੱਖ ਕਿਦਾਰਾ ਮਿਲਿਓ ਸੁਤਾਏ,
ਸਤਿਗੁਰ ਸਾਹਿਬਾਨ ਜੀ ਨੂੰ ਗੁਰਮੁਖ ਪਿਆਰਾ ਭਾਈ ਕਿਦਾਰਾ ਜੀ ਆ ਕੇ ਮਿਲਿਆ ਹੈ, ਦਰਸ਼ਨ ਪਰਸ਼ਨ ਕੀਤੇ ਹਨ,
ਡੇਰਾ ਧਰਮ ਛਾਲ ਕਰਵਾਇਓ।
ਭਾਈ ਕਿਦਾਰੇ ਨੇ ਸਤਿਗੁਰ ਦਾ ਡੇਰਾ ਆਪਣੀ ਧਰਮਸ਼ਾਲਾ ਵਿਖੇ ਕਰਵਾਇਆ ਹੈ।
ਸੇਵਾ ਕਰਤਵ ਇੱਕ ਚਿੱਤ ਚਾਇਓ,
ਬੜੇ ਚਾਅ ਨਾਲ, ਬੜੇ ਸ਼ੌਂਕ ਨਾਲ ਭਾਈ ਕਿਦਾਰਾ ਸੇਵਾ ਕਰਦਾ ਰਿਹਾ। ਜੋ ਵੀ ਲੋੜ ਹੈ ਸਤਿਗੁਰਾਂ ਨੂੰ, ਭਾਈ ਕਿਦਾਰਾ ਹੀ ਸੇਵਾ ਕਰ ਰਿਹਾ ਹੈ।
ਬੁੱਧੀ ਹਜੀਰਾ ਘਰ ਮੈਂ ਤਾਹੀ,
ਭਾਈ ਕਿਦਾਰੇ ਦੇ ਗਲੇ ਵਿਖੇ ਹਜੀਰਾ ਸੀ, ਇੱਕ ਰੋਗ ਹੈ, ਬਿਮਾਰੀ ਹੈ, ਜਿਹਦੇ ਗਲੇ ਵਿਖੇ ਹਜੀਰਾ ਦੀ ਬਿਮਾਰੀ, ਉਹ ਹਰ ਵੇਲੇ ਦਰਦ ਹੁੰਦਾ ਰਹਿੰਦਾ, ਪੀਕ ਭਰੀ ਰਹਿੰਦੀ ਹੈ, ਤੇ ਇਹ ਬਿਮਾਰੀ, ਇਹਦੇ ਗਲੇ ਵਿਖੇ ਹਜੀਰਾ ਦਾ ਰੋਗ, ਉਸ ਰੋਗ ਕਰਕੇ ਇਹਦੇ ਹਿਰਦੇ ਵਿਖੇ ਦੁੱਖ ਤਾਂ ਹੁੰਦਾ ਸੀ, ਪਰ ਦੁੱਖ ਨੂੰ ਪ੍ਰਗਟ ਨਹੀਂ ਕਰਦਾ ਸੀ, ਗੁਰੂ ਕਾ ਭਾਣਾ ਮੰਨ ਕੇ ਉਹਨੂੰ ਸਹਿਣ ਵੀ ਕਰਦਾ ਸੀ। ਐਸਾ ਭਾਈ ਕਿਦਾਰਾ ਜੀ,
ਦੇਖ ਵਿਖਾਦ ਮਿਟ ਸੋ ਨਾਈ,
ਬੜੀ ਦਵਾਈਆਂ ਕੀਤੀਆਂ, ਜੜੀ ਬੂਟੀਆਂ ਕੀਤੀਆਂ, ਔਖਦੀਆਂ ਕੀਤੀਆਂ, ਪਰ ਕੋਈ ਇਲਾਜ ਨਾ ਹੋਇਆ। ਇਹ ਰੋਗ ਠੀਕ ਨਾ ਹੋਇਆ।
ਕੇਤਕ ਕਰ ਉਪਾਓ ਕੋ ਹਾਰਾ,
ਅਨੇਕਾਂ ਉਪਾਏ ਕਰ ਲੇ, ਅਨੇਕਾਂ ਢੰਗ ਤਰੀਕੇ ਵਰਤ ਲੇ, ਦਵਾਈਆਂ ਬੂਟੀਆਂ ਕੀਤੀਆਂ, ਪਰ ਇਹ ਰੋਗ ਠੀਕ ਨਹੀਂ ਹੋਇਆ।
ਮੈਂ ਕਿਸ ਔਖਦ ਰੋਗ ਨਿਵਾਰਾ,
ਹੋਰ ਕੋਈ ਔਖਦੀ ਰਹੀ ਨਹੀਂ ਵੀ ਇਹ ਰੋਗ ਔਖਦੀ ਕਰਕੇ ਇਲਾਜ ਨਾ ਹੋ ਸਕੇ। ਸਭ ਦਵਾਈਆਂ ਜੜੀਆਂ ਬੂਟੀਆਂ ਕੀਤੀਆਂ, ਸਭ ਇਲਾਜ ਕੀਤੇ, ਪਰ ਰੋਗ ਠੀਕ ਨਾ ਹੋਇਆ।
ਯਤਨ ਕਰਨ ਤੇ ਹੁਣ ਹਟ ਰਹੋ, ਇੱਕ ਅਲੰਬ ਗੁਰੂ ਕੋ ਲਿਓ।
ਜਦੋਂ ਸਾਰੇ ਹਿੱਲੇ ਜੁੱਲੇ ਮੁੱਕ ਜਾਣ, ਸਭ ਢੰਗ ਤਰੀਕੇ ਮੁੱਕ ਜਾਣ, ਉਦੋਂ ਇੱਕੋ ਆਸਰਾ ਹੈ ਪਰਮਾਤਮਾ ਦਾ। ਅਸੀਂ ਵੀ ਦੁਨਿਆਵੀ ਬੰਦੇ, ਪਹਿਲਾਂ ਇਲਾਜ ਕਰਨਾ ਜਾਇਜ਼ ਹੈ। ਦੋ ਤਰੀਕੇ ਹਨ ਵੀ ਇੱਕ ਜਿਹੜਾ ਸਰੀਰ ਹੈ, ਨਾਨਕ ਸੋ ਪ੍ਰਭ ਸਿਮਰੀ ਹੈ ਤਿਸ ਦੇਹੀ ਕੋਪਾਲ, ਇਸ ਸਰੀਰ ਦੁਆਰਾ ਪਰਮਾਤਮਾ ਨੂੰ ਸਿਮਰਨਾ ਹੈ, ਯਾਦ ਕਰਨਾ, ਦੇਹੀ ਨੂੰ ਸਵਾਰਨਾ, ਇਹਨੂੰ ਸਾਂਭ ਕੇ ਰੱਖਣਾ ਵੀ ਪਰਾ ਲਬਦ ਹੈ, ਤੇ ਉਹਦਾ ਇਲਾਜ ਵੀ ਕਰਨਾ ਥੋੜਾ ਬਹੁਤਾ, ਇਹਦੇ ਵੀ ਗੁਰੂ ਦਾ ਭਾਣਾ ਮੰਨ ਕੇ ਛੱਡ ਹੀ ਦੇਣਾ। ਉਹ ਦੂਜੀ ਅਵਸਥਾ ਹੈ ਉਤਾਂਹ ਦੀ ਅਵਸਥਾ। ਉਤਾਂਹ ਦੀ ਅਵਸਥਾ ਵੇਖੇ ਵੀ ਜੋ ਪਰਾ ਲਬਦ ਹੈ ਉਹਨੂੰ ਸਹਿਣ ਵੀ ਕਰਨਾ, ਸਤਿਗੁਰ ਜੀ ਆਪ ਇਸ ਨੂੰ ਦੂਰ ਕਰਨਗੇ। ਉਹ ਸ਼ਰਧਾ ਭਾਵਨਾ ਪ੍ਰੇਮਾ ਭਗਤੀ ਹੈ, ਤੇ ਇਸ ਗੁਰਸਿੱਖ ਦੇ ਮਨ ਵਿਖੇ ਹੁਣ ਪ੍ਰੇਮਾ ਭਗਤੀ ਜਾਗ ਪਈ। ਢੰਗ ਤਰੀਕੇ ਸਾਰੇ ਵਰਤ ਲਏ, ਪਰ ਕੋਈ ਢੰਗ ਤਰੀਕਾ, ਕੋਈ ਔਖਦੀ, ਕੋਈ ਦਵਾਈ, ਕੋਈ ਜੜੀ ਬੂਟੀ ਇਹਦਾ ਰੋਗ ਠੀਕ ਨਾ ਕਰ ਸਕੀ। ਤੇ ਇੱਕੋ ਆਸਰਾ ਰਹਿ ਗਿਆ ਮਨ ਵਿਖੇ ਵੀ ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਇਹ ਰੋਗ ਆਪੇ ਠੀਕ ਹੋ ਜਾਵੇਗਾ।
ਸਿੱਖੀ ਵਿਖੇ ਸਦਾ ਸਾਵਧਾਨ, ਸੇਵਾ ਕਰ ਸਪ੍ਰੀਤਮਾਨ।
ਉਧਰ ਧਿਆਨ ਰਿਹਾ ਹੀ ਨਹੀਂ, ਗਲੇ ਵਿਖੇ ਹਜ਼ੀਰਾਂ ਦੀ ਬਿਮਾਰੀ, ਇਹ ਰੋਗ, ਉਹ ਰੋਗ ਦਾ ਧਿਆਨ ਰਿਹਾ ਹੀ ਨਹੀਂ। ਹਰ ਵੇਲੇ ਸੇਵਾ ਸਿਮਰਨ, ਸਤਿਗੁਰੂ ਦੀ ਸੇਵਾ ਕਰਨੀ, ਸਿਮਰਨ ਕਰਨਾ, ਸਿੱਖੀ ਨੂੰ ਆਪਣੇ ਮਨ ਵਿਖੇ ਸਾਂਭ ਕੇ ਰੱਖਣਾ, ਇਹਦੇ ਮਨ ਵਿਖੇ ਇੱਕੋ ਹੀ ਖਿਆਲ ਰਹਿ ਗਿਆ ਹੈ।
ਜਾਮ ਜਾਮ ਨੀ ਜਬ ਰਹਿ ਗਈ, ਦਰਸੋਂ ਗੁਰ ਇੱਛਾ ਤਿਸ ਪਏ।
ਜਦੋਂ ਸਵਾ ਪੈ ਰਾਤ ਰਹਿ ਗਈ ਤੇ ਮਨ ਵਿਖੇ ਇੱਛਾ ਕਾਮਨਾ ਜਾ ਗਈ, ਚਲੋ ਉੱਠ ਕੇ ਗੁਰੂ ਦੇ ਦਰਸ਼ਨ ਕਰੀਏ। ਸਵਾ ਪੈ ਰਾਤ ਰਹਿੰਦੇ ਨੂੰ ਉੱਠ ਕੇ ਭਾਈ ਕਦਾਰਾ ਜੀ ਸਤਿਗੁਰਾਂ ਦੇ ਕੋਲ ਗਏ, ਦਰਸ਼ਨ ਪਰਸ਼ਨ ਕਰਨ ਗਏ ਹਨ।
ਸ੍ਰੀ ਅਰਜਨ ਪ੍ਰਿਅੰਕ ਪਰ ਥਿਰੇ,
ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਪਲੰਘ ਤੇ ਬਿਰਾਜਮਾਨ ਹਨ।
ਬੈਠਿਓ ਆਨ ਭਜਨ ਮੁਖ ਕਰੇ,
ਤੇ ਸਤਿਗੁਰਾਂ ਦੇ ਕੋਲ ਆ ਕੇ ਭਜਨ ਕਰਨ ਲਗਾ। ਵਾਹਿਗੁਰੂ ਵਾਹਿਗੁਰੂ ਦਾ ਸ਼ਬਦ ਦਾ ਜਾਪ ਭਾਈ ਕਦਾਰਾ ਜੀ ਕਰ ਰਿਹਾ ਹੈ ਆਪਣੇ ਮੁਖਾਰ ਬਿੰਦ ਤੋਂ।
ਸਿੱਖ ਗੁਰ ਸੰਗੀ ਬੈਠੇ ਜੇ, ਤਿੰਨ ਮੈਂ ਮਿਲ ਕਰ ਬੈਠ ਰਹੇ।
ਜਿੱਥੇ ਗੁਰਮੁਖ ਬੈਠੇ ਭਾਈ ਜੇਠਾ ਜੀ, ਭਾਈ ਗੁਰਦਾਸ ਜੀ ਵਰਗੇ ਮੁਖੀ ਮੁਖੀ ਸਿੱਖ ਬੈਠੇ, ਤੇ ਉਹਨਾਂ ਦੇ ਵਿਚਕਾਰ ਬਹਿ ਕੇ ਭਾਈ ਕਦਾਰਾ ਜੀ ਵਾਹਿਗੁਰੂ ਸ਼ਬਦ ਦਾ ਜਾਪ ਕਰ ਰਹੇ ਹਨ।
ਜੀਵਾ ਸਿੱਖ ਬੋਲਿਓ ਗੁਰਦਾਸ, ਇਹ ਕਿਮ ਹੋਇਓ ਕਸ਼ਟ ਪ੍ਰਕਾਸ਼।
ਮਹਾਨ ਗੁਰਸਿੱਖ ਬ੍ਰਹਮ ਗਿਆਨ ਦੇ ਸਰੂਪ ਭਾਈ ਗੁਰਦਾਸ ਜੀ ਨੇ ਜਦੋਂ ਸੁਣਿਆ, ਤੇ ਫਿਰ ਪਹਿਲਾਂ ਵੇਖਿਆ ਵੀ ਇਹਦੇ ਗਲੇ ਵਿਖੇ ਬਿਮਾਰੀ ਕਿਹੜੀ ਹੈ, ਜਾਣਦੇ ਤਾਂ ਹਨ, ਪਰ ਆਪਣੇ ਮੁਖ ਤੋਂ ਭਾਈ ਗੁਰਦਾਸ ਜੀ ਨੇ ਵਚਨ ਕੀਤਾ ਹੈ,
ਇਹ ਕਿਮ ਹੋਇਓ ਕਸ਼ਟ ਪ੍ਰਕਾਸ਼।
ਦਸ ਗੁਰਮੁਖਾ, ਇਹ ਰੋਗ ਕਿਵੇਂ ਹੋਇਆ? ਇਹ ਕਸ਼ਟ ਦਾ ਪ੍ਰਕਾਸ਼ ਭਾਵ ਇਹ ਖਾਲਸੇ ਦਾ ਬੋਲਾ ਵੀ ਹੈ ਵੀ ਪ੍ਰਕਾਸ਼ ਹੋਣਾ, ਵੀ ਰੋਗ ਤੇਰਾ ਕਿਵੇਂ ਪ੍ਰਕਾਸ਼ ਹੋਇਆ, ਕਿਵੇਂ ਹੋਇਆ, ਕਿਵੇਂ ਉਤਪੰਨ ਹੋਇਆ, ਇਹ ਦੱਸ ਚੰਗੀ ਤਰ੍ਹਾਂ ਸਮਝਾ।
ਸੁਣ ਕਰ ਤਿਸ ਤੈ ਕਹਿ ਕਿਦਾਰਾ,
ਭਾਈ ਗੁਰਦਾਸ ਜੀ ਤੋਂ ਸੁਣ ਕੇ ਤੇ ਉਸ ਗੁਰਮੁਖ ਪਿਆਰੇ ਭਾਈ ਕਿਦਾਰੇ ਨੇ ਆਖਿਆ ਹੈ,
ਰੋਗ ਹਜ਼ੀਰਾ ਸੰਕਟ ਬਾਰਾ।
ਅਨੇਕਾਂ ਗੁਰਸਿੱਖ ਬੈਠੇ, ਭਾਈ ਜੀਵਾ ਵਰਗੇ, ਭਾਈ ਗੁਰਦਾਸ ਜੀ ਵਰਗੇ, ਭਾਈ ਜੇਠਾ ਜੀ ਵਰਗੇ, ਤੇ ਉਸ ਭਾਈ ਕਿਦਾਰੇ ਨੇ ਆਖਿਆ, ਭਾਈ ਗੁਰਮੁਖੋ, ਇਸ ਰੋਗ ਦਾ ਨਾਮ ਹਲੀਰਾਂ ਦਾ ਰੋਗ ਹੈ, ਇਹੀ ਇਹਦਾ ਨਾਮ ਹੈ।
ਕਰਤ ਰਿਓ ਕੇਤਕ ਉਪਚਾਰੋ,
ਮੈਂ ਅਨੇਕਾਂ ਉਪਚਾਰ ਕੀਤੇ, ਅਨੇਕਾਂ ਢੰਗ ਤਰੀਕੇ ਵਰਤੇ।
ਪ੍ਰਾਰਬਧ ਕਰਨੈ ਪਰਹਾਰੋ,
ਪਰ ਪ੍ਰਾਰਬਧ ਮੇਰੀ ਇਹੀ ਹੈ। ਪ੍ਰਾਰਬਧ ਇਹ ਤਿੰਨ ਤਰ੍ਹਾਂ ਦੇ ਕਰਮ ਹਨ, ਸੰਚਿਤ, ਕਿਰਿਆਮਾਨ ਅਤੇ ਪ੍ਰਾਰਬਧ ਕਰਮ। ਮੇਰੇ ਕਰਮਾਂ ਵਿਖੇ ਰੋਗ ਸੀ, ਉਹ ਰੋਗ ਉਤਪੰਨ ਹੋ ਗਿਆ, ਤੇ ਹੁਣ ਜਿਹੜਾ ਇਹ ਕਸ਼ਟ ਹੈ ਉਹ ਪ੍ਰਾਰਬਧ ਕਰਕੇ ਹੈ। ਇਹੀ ਪ੍ਰਾਰਬਧ ਮੇਰੀ ਹੈ ਤੇ ਮੈਂ ਦੁੱਖ ਭੋਗ ਰਿਹਾ ਹਾਂ।
ਸਿੱਖ ਅਮੇਟ ਮੈਂ ਪੁਨ ਮਿਟ ਰਿਓ, ਨਹੀਂ ਕੁਛ ਕਰਿਓ ਨਰਨ ਬੋ ਕਹਿਓ।
ਮੈਂ ਦੇਖਿਆ ਵੀ ਰੋਗ ਮਿਟਦਾ ਹੀ ਨਹੀਂ, ਬੜੇ ਢੰਗ ਤਰੀਕੇ ਵਰਤੇ, ਬੜੀਆਂ ਔਖ ਦੀਆਂ ਦਵਾਈਆਂ ਵਰਤੀਆਂ, ਜੜੀ ਬੂਟੀਆਂ ਕੀਤੀਆਂ, ਪਰ ਇਹ ਰੋਗ ਮੇਰਾ ਅਮਿਟ ਹੈ, ਮਿਟਿਆ ਨਹੀਂ। ਅਨੇਕਾਂ ਸਿੱਖਾਂ ਨੇ ਆਖਿਆ ਭਾਈ ਇਹ ਵੀ ਦਵਾਈ ਕਰ ਲੈ, ਮੈਂ ਉਹ ਵੀ ਕੀਤੀ, ਹਰ ਢੰਗ ਤਰੀਕੇ ਵਰਤੇ, ਪਰ ਰੋਗ ਠੀਕ ਨਾ ਹੋਇਆ।
ਸੁਣ ਪੁਣ ਬੋਲਿਓ ਸਿੱਖ ਕਲਿਆਣਾ, ਰੋਜ ਅਸਾਧ ਇਹ ਤੋਏ ਪਛਾਣਾ।
ਉੱਥੇ ਭਾਈ ਕਲਿਆਣਾ ਸਿੰਘ ਬੈਠਾ ਸੀ, ਆਖਣ ਲੱਗਾ ਭਾਈ ਕੇਦਾਰਾ ਜੀ, ਅਸਾਂ ਨੇ ਪਛਾਣ ਲਿਆ ਹੈ ਤੇਰਾ ਰੋਗ ਠੀਕ ਹੋਣ ਵਾਲਾ ਨਹੀਂ। ਤੁਸਾਂ ਨੇ ਸਭ ਢੰਗ ਤਰੀਕੇ ਵਰਤੇ, ਸਭ ਦਵਾਈਆਂ ਵਰਤੀਆਂ, ਜੜੀ ਬੂਟੀਆਂ ਵਰਤੀਆਂ, ਪਰ ਤੁਹਾਡਾ ਇਹ ਰੋਗ ਠੀਕ ਹੋਣ ਵਾਲਾ ਨਹੀਂ, ਅਸਾਂ ਨੇ ਵੇਖ ਲਿਆ ਹੈ।
ਦਿਵਸ ਵਿਖੇ ਸਤਿਗੁਰੂ ਅਗਾਰੀ, ਕਰੋ ਬਿਨੈ ਦੇ ਰੋਗ ਬਿਦਾਰੇ।
ਇੱਕੋ ਤਰੀਕਾ ਰਹਿ ਗਿਆ ਹੈ, ਦਿਵਸ ਵਿਖੇ ਜਦੋਂ ਦਿਨ ਚੜੇਗਾ, ਗੁਰੂ ਦੇ ਹਜ਼ੂਰ ਬੇਨਤੀ ਕਰਨਾ ਕਿ ਮਹਾਰਾਜ ਹੁਣ ਤੁਹਾਡਾ ਭਰੋਸਾ ਹੈ, ਤੁਹਾਡਾ ਆਸਰਾ ਹੈ, ਜਿੱਥੇ ਦਵਾ ਕੰਮ ਨਾ ਕਰੇ ਉੱਥੇ ਦੁਆ ਜਾਇਜ਼ ਹੈ। ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ ਉੱਥੇ ਹਰ ਹਿੱਲੇ ਕੰਮ ਕਰਦੀ ਹੈ। ਜਿੱਥੇ ਦੁਨੀਆਂ ਦੀ ਦਵਾਈਆਂ ਖਤਮ ਹੋ ਜਾਣ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤਕਰੀਬਨ ਡੇਢ ਦੋ ਮਹੀਨੇ ਪਹਿਲੇ ਇੱਕ ਬੇਬੀ ਇੱਕ ਬੱਚਾ ਲੈ ਕੇ, ਤਕਰੀਬਨ 8-9 ਮਿੰਟ ਦਾ ਬੱਚਾ ਲੈ ਕੇ ਦਫ਼ਤਰ ਵਿਖੇ ਆਈ। ਆਖਣ ਲੱਗੀ ਗਿਆਨੀ ਜੀ, 15 ਕਿਲੋ ਦਾ ਘਿਓ ਦਾ ਟੀਨ ਜੋਤ ਵਿਖੇ ਘਿਓ ਪਾਣਾ, ਕਿਵੇਂ ਪਾਈਏ? ਪੁੱਛਿਆ ਵੀ ਗੱਲ ਕੀ ਹੈ, ਇਤਨਾ ਘਿਓ ਇਕੱਠਾ ਪਾਣਾ ਜੋਤ ਵਿਖੇ? ਉਹਨੇ ਆਖਿਆ ਮੇਰਾ ਪੁੱਤਰ ਹਲੇ 8 ਮਹੀਨੇ ਦਾ, ਇਹਦੀ ਅੱਖਾਂ ਵਿੱਚ ਕੈਂਸਰ ਦੀ ਬਿਮਾਰੀ ਹੈ, ਅਨੇਕਾਂ ਦਵਾਈਆਂ ਕੀਤੀਆਂ, PGI ਇਹਦਾ ਇਲਾਜ ਚੱਲ ਰਿਹਾ ਹੈ, ਪਰ ਇੱਥੇ ਆ ਕੇ ਅਰਦਾਸ ਕੀਤੀ ਸਤਿਗੁਰ ਸਾਹਿਬਾਨ ਦੇ ਚਰਣਾਂ ਵਿਖੇ, ਤੇ ਹੁਣ ਚੈੱਕ ਕਰਾਇਆ, ਉਹ ਰੋਗ ਖਤਮ ਹੋ ਗਏ, ਉਹ ਰੋਗ ਹੀ ਨਹੀਂ ਰਿਹਾ। ਕੈਂਸਰ ਦੀ ਬਿਮਾਰੀ ਜਿਹੜੀ ਅੱਖਾਂ ਵਿਖੇ ਸੀ, ਗੁਰੂ ਦੇ ਚਰਣਾਂ ਵਿਖੇ ਆ ਕੇ ਉਹ ਬਿਮਾਰੀ ਠੀਕ ਹੋਈ। ਇਹ ਗੁਰੂ ਘਰ ਹੈ, ਜਿੱਥੇ ਦਵਾ ਕੰਮ ਨਾ ਕਰੇ ਉੱਥੇ ਦੁਆ ਚਲਦੀ ਹੈ। ਅਰਦਾਸ ਹੈ ਸਤਿਗੁਰ ਚਾੜ ਜਲ ਤੇ ਥਲ ਕਰ, ਥਲ ਤੇ ਕੂਆ ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਿਰਾਵੇ। ਗੁਰੂ ਚਾਹਵੇ ਤਾਂ ਪਿੰਗਲੇ ਨੂੰ ਮਹਾਰਾਜ ਚਲਾ ਸਕਦਾ, ਗੁਰੂ ਚਾਹਵੇ ਤਾਂ ਮਹਾਰਾਜ ਗੂੰਗੇ ਨੂੰ ਬੁਲਾ ਸਕਦੇ। ਉਹ ਗੂੰਗਾ ਛੱਜੂ ਚੀਵਰ ਮਹਾਰਾਜ ਨੇ ਉਸ ਤੋਂ ਗੀਤਾ ਦੇ ਅਰਥ ਕਰਵਾਏ। ਇਹ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਅਰਦਾਸ ਹੈ, ਗੁਰੂ ਦੀ ਰਹਿਮਤ ਹੈ, ਗੁਰੂ ਦੀ ਕਿਰਪਾ ਹੈ। ਤੇ ਭਾਈ ਕਲਿਆਣੀ ਨੇ ਆਖਿਆ ਗੁਰਸਿੱਖਾ ਹੁਣ ਇੱਕੋ ਢੰਗ ਤਰੀਕਾ ਹੈ, ਗੁਰੂ ਦੇ ਹਜ਼ੂਰ ਬੇਨਤੀ ਕਰਨਾ, ਮਹਾਰਾਜ ਹੁਣ ਤੁਸੀਂ ਬਖਸ਼ਿਸ਼ ਕਰੋ, ਮੇਰਾ ਰੋਗ ਠੀਕ ਕਰ ਦੋ, ਮੈਨੂੰ ਤੰਦਰੁਸਤ ਕਰੋ, ਮੈਂ ਨੋ ਬਲ ਨੋ ਹੋ ਜਾਵਾਂ, ਚੜ੍ਹਦੀ ਕਲਾ ਵਿਖੇ ਪਹੁੰਚ ਜਾਵਾਂ।
ਐਸੀ ਵਸ ਨਾ ਜਗ ਮੈਂ ਕੋਈ, ਕਰੇ ਗੁਰੂ ਸੋਏ ਨਾ ਸੋਈ।
ਐਸੀ ਵਸਤੂ ਕੋਈ ਸੰਸਾਰ ਵਿਖੇ ਨਹੀਂ ਜਿਹੜੀ ਸਤਿਗੁਰੂ ਜੀ ਨਾ ਦੇ ਸਕਣ। ਦੁਨੀਆਂ ਦੀ ਵਸਤੂਆਂ ਬੰਦਾ ਮਿਹਨਤ ਕਰਕੇ ਮੰਗ ਲੈਂਦਾ ਹੈ, ਪਰ ਕੁਝ ਵਸਤੂਆਂ, ਕੁਝ ਪਦਾਰਥ, ਕੁਝ ਸ਼ਕਤੀਆਂ, ਕੁਝ ਕਲਾਵਾਂ ਗੁਰੂ ਕਿਰਪਾ ਸਦਕਾ ਮਿਲਦੀਆਂ ਹਨ। ਸਤਿਗੁਰ ਦੇ ਹਜ਼ੂਰ ਬੇਨਤੀ ਕਰਨਾ, ਮਹਾਰਾਜ ਆਪ ਜੀ ਰਹਿਮਤ ਕਰੋ, ਆਪ ਜੀ ਮੇਰਾ ਰੋਗ ਦੂਰ ਕਰੋ, ਕਿਉਂਕਿ ਗੁਰੂ ਸਾਹਿਬ ਜੀ ਹਰ ਰੋਗ ਨੂੰ, ਹਰ ਇਲਾਜ ਨੂੰ ਮਹਾਰਾਜ ਆਪ ਹੀ ਨਿਵਾਰ ਸਕਦੇ ਹਨ।
ਸੰਤ ਕਿਦਾਰਾ ਬੋਰੀ ਉਚਾਰਾ ਸਤਿਗੁਰ ਮਹਿਮਾ ਅਪਰ ਅਪਾਰਾ।
ਇਹ ਸੁਣ ਕੇ ਭਾਈ ਕਿਦਾਰੇ ਨੇ ਫੇਰ ਆਖਿਆ ਵੀ ਗੁਰਸਿੱਖਾ ਵੀ ਗੁਰਮੁਖ ਪਿਆਰਿਓ ਭਾਈ ਕਲਿਆਣਾ ਜੀ ਭਾਈ ਗੁਰਦਾਸ ਜੀ ਸਤਿਗੁਰ ਮਹਿਮਾ ਅਪਰ ਅਪਾਰਾ। ਇਹ ਗੁਰੂ ਦੀ ਮਹਿਮਾ ਅਪਰ ਅਪਾਰ ਹੈ, ਉਹ ਮਹਿਮਾ ਦਾ ਕੋਈ ਅੰਤ ਨਹੀਂ। ਗੁਰੂ ਕੀ ਸੰਗਤੀ ਮਹਿਮਾ ਵੀ ਬੜੀ ਹੈ ਤੇ ਉਹ ਆਖੀ ਨਹੀਂ ਜਾਂਦੀ। ਗੁਰੂ ਦੀ ਮਹਿਮਾ ਗੁਰੂ ਸੰਗਤ ਇੱਕੋ ਬਰਾਬਰ ਹੈ, ਦੋਵਾਂ ਦਾ ਇੱਕੋ ਸਰੂਪ ਹੈ। ਗੁਰੂ ਸੰਗਤ ਬੇਨਤੀ ਕਰ ਦੇਵੇ ਉਹ ਗੁਰੂ ਕੀ ਬੇਨਤੀ ਹੈ, ਗੁਰੂ ਸਿੱਖਾਂ ਦੀ ਬੇਨਤੀ ਹੈ।
ਅਹੈ ਜਸੋ ਚਿਤ ਤੁਮਨੇ ਭਾਖਾ ਤੋ ਸੁਣੋ ਮੇਰੀ ਅਭਲਾਖਾ।
ਠੀਕ ਆਖਿਆ ਹੈ, ਠੀਕ ਉਚਾਰਨ ਕੀਤਾ ਹੈ, ਪਰ ਮੇਰੀ ਵੀ ਭਲਾਖਾ ਸੁਣੋ, ਮੇਰੀ ਵੀ ਇੱਛਾ ਸੁਣੋ।
ਗੁਰ ਤੇ ਅਬ ਚਲ ਸੁਖ ਕੋ ਜਾਚਨ ਸਤ ਨਾਮ ਸਿਮਰਨ ਮਨ ਰਾਚਨ।
ਮੇਰੀ ਇੱਕ ਇੱਛਾ ਹੈ, ਮੰਗਨਾ ਮੰਗਣੀ ਕਾ ਹਰ ਜਸ ਗੁਰ ਤੇ ਮੰਗਨਾ। ਇਹ ਅਬ ਚਲ ਸੁਖ ਹੈ, ਗੁਰੂ ਤੋਂ ਇਹ ਮੰਗਣਾ ਹੈ। ਦੁਨਿਆਵੀ ਸੁਖ ਤਾਂ ਸਤਿਗੁਰੂ ਜੀ ਆਪੇ ਦੇ ਜਾਣਗੇ, ਇਹ ਸੁਖ ਰਹਿਣ ਵਾਲੇ ਨਹੀਂ, ਇਹ ਅਨਿੱਤ ਹਨ, ਨਿੱਤ ਰਹਿਣ ਵਾਲੇ ਨਹੀਂ। ਜਿਹੜਾ ਨਿੱਤ ਰਹਿਣ ਵਾਲਾ ਹੈ ਉਹ ਨਾਮ ਦਾ ਆਨੰਦ ਇੱਥੇ ਵੀ ਹੈ, ਅਗਾਂਹ ਵੀ ਹੈ, ਜਿੱਥੇ ਗੁਰੂ ਕੇ ਸਿੱਖ ਦੇ ਕੋਲ ਨਾਮ ਸਿਮਰ ਦੀ ਸ਼ਕਤੀ ਆ ਗਈ ਗੁਰੂ ਬਖਸ਼ਿਸ਼ ਦੁਆਰਾ ਆਪਣੇ ਆਪ ਨੇ। ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ, ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ, ਤਾਂ ਹੀ ਗੁਰੂ ਕੇ ਸਿੱਖ ਦੇ ਹਿਰਦੇ ਵਿਖੇ ਨਾਮ ਸਿਮਰਨ ਚੱਲਦਾ ਹੈ।
ਸਤ ਨਾਮ ਸਿਮਰਨ ਮਨ ਰਾਚਨ।
ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ, ਅਬਚਲ ਸੁਖ ਦੇ ਦੇਣ, ਸਤ ਨਾਮ ਵਿਖੇ ਇਹ ਮਨ ਰੱਜ ਜਾਵੇ, ਸੁਰਤੀ ਜੁੜ ਜਾਵੇ, ਹਰ ਵਿਖੇ ਹਰ ਵੇਲੇ ਵਾਹਿਗੁਰੂ 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 ਇਹ ਚੱਲਦਾ ਰਵੇ, ਸੁਰਤੀ ਜੁੜੀ ਰਵੇ।
ਤਨ ਅਨਿਤ ਐਸੇ ਸੁਖ ਇਸਕੇ।
ਤਨ ਅਨਿਤ, ਇਹ ਸਰੀਰ ਅਨਿਤ ਹੈ, ਗੁਰਕਰਗੀ ਤਰਪਾਤਸ਼ਾਹ ਬਿਆਨ ਕਰਦੇ, ਦੇਹ ਅਨਿਤ ਨਾ ਅਨਿਤ ਰਹੇ ਜਿਸ ਗਾਵ ਚੜ੍ਹੇ ਭਵ ਸਾਗਰ ਤਾਰੇ। ਤੇ ਸਰੀਰ ਇਹ ਅਨਿਤ ਹੈ, ਦੇਹ ਅਨਿਤ ਹੈ, ਰਹਿਣ ਵਾਲੀ ਨਹੀਂ। ਬਾਲ ਜਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਜਾਨ। ਇਹ ਤਿੰਨ ਅਵਸਥਾਵਾਂ ਸਰੀਰ ਦੀਆਂ, ਪ੍ਰਣਾਮਵਾਦੀ ਇਹ ਸਰੀਰ ਹੈ, ਇਹ ਨਿਤ ਰਹਿਣ ਵਾਲਾ ਨਹੀਂ ਹੈ।
ਐਸੋ ਸੁਖ ਇਸਕੇ ਨਾਸ਼ਵੰਤ ਨੈ ਸੰਗੀ ਕਿਸਕੇ।
ਜਿਹੜਾ ਹੈ ਹੀ ਅਨਿਤ, ਉਹਦੇ ਸੁਖ ਵੀ ਅਨਿਤ ਹਨ, ਪੱਕੇ ਰਹਿਣ ਵਾਲੇ ਨੇ। ਸਰੀਰ ਦੇ ਸੁਖ ਅਨਿਤ ਹਨ, ਸਦਾ ਰਹਿਣ ਵਾਲੇ ਨਹੀਂ। ਇਹਦੇ ਸੰਗੀ ਸਾਥੀ ਵੀ ਇਸੇ ਤਰ੍ਹਾਂ ਦੇ ਹਨ, ਦੁਨਿਆਵੀ ਸੰਗੀ ਸਾਥੀ ਇਹ ਪੱਕੇ ਰਹਿਣ ਵਾਲੇ ਨਹੀਂ, ਅਨਿਤ ਨਹੀਂ, ਨਿਤ ਹੀ ਹਨ।
ਹਰ ਮੇਹਿਤ ਗੁਰ ਕੋ ਕਹੁ ਇਹਦੇ ਅਨਚਿਤੀ ਬਾਤ ਮੈਂ ਲਉ।
ਜਿਹੜੇ ਅਨਿਤ ਸੁਖ ਹਨ ਉਹ ਤਾਂ ਰਹਿਣ ਵਾਲੇ ਨਹੀਂ, ਜਿਹੜੇ ਨਿਤ ਹਨ ਨਾਮ ਸਿਮਰਨ ਦਾ ਆਨੰਦ ਉਹ ਰਹਿਣ ਵਾਲਾ ਹੈ। ਇਸ ਕਰਕੇ ਗੁਰਸਿੱਖਾ ਸਰੀਰ ਦਾ ਜਿਹੜਾ ਰੋਗ ਹੈ ਇਹ ਮਹਾਰਾਜ ਆਪੇ ਚਲਾਉਣਗੇ, ਆਪੇ ਸਹਿਣ ਕਰਵਾਉਣਗੇ। ਤੇ ਹੁਣ ਮਨ ਵਿਖੇ ਇੱਕੋ ਕਾਮਨਾ ਹੈ ਕਿ ਮਨ ਜੁੜਿਆ ਰਵੇ ਨਾਮ ਸਿਮਰਨ ਵਿਖੇ, ਜਿਹੜੇ ਰੋਗ ਹਨ ਆਪੇ ਠੀਕ ਹੁੰਦੇ ਰਹਿਣਗੇ।
ਕਹੋ ਮਸ਼ਕ ਪਰ ਸ਼ੇਰ ਬੰਗਾਰਨ ਉਚਿਤ ਮਤੰਗ ਕੁੰਭ ਜੋ ਫਾਰਨ।
ਜਿੱਥੇ ਮੱਛਰ ਹੈ ਤੇ ਮੱਛਰ ਨੂੰ ਆਖੋ ਵੀ ਸ਼ੇਰ ਨਾਲ ਜੰਗ ਕਰੇ, ਉਹ ਜਾਇਜ਼ ਨਹੀਂ, ਚੰਗਾ ਨਹੀਂ। ਜੰਗ ਹੋਵੇ ਸ਼ੇਰ ਦਾ ਹਾਥੀ ਦਾ ਮੁਕਾਬਲਾ ਠੀਕ ਹੈ। ਸਤਿਗੁਰੂ ਜੀ ਤਾਂ ਮਹਾਨ ਸ਼ੇਰ ਤੋਂ ਵੱਧ ਗਏ ਹਨ। ਛੋਟੀ ਜਿਹੀ ਬਿਮਾਰੀ ਮੱਛਰ ਦੀ ਤੇ ਇਹਦਾ ਇਲਾਜ ਕਰਨਾ ਗੁਰੂ ਦੇ ਵੱਸ ਦਾ ਹੈ, ਪਰ ਗੁਰੂ ਨੂੰ ਕਹਿਣਾ ਬਣਦਾ ਨਹੀਂ, ਸਤਿਗੁਰੂ ਜੀ ਆਪੇ ਠੀਕ ਕਰ ਦੇਣਗੇ। ਸਤਿਗੁਰੂ ਚਾਹਣ ਜਿਹੜਾ ਮਨ ਦਾ ਮੋਹ ਰੋਗ ਹੈ ਮਹਾਰਾਜ ਇਸ ਨੂੰ ਦੂਰ ਕਰ ਦੇਣ ਆਪਣੇ ਸ਼ਬਦ ਦੁਆਰਾ, ਆਪਣੀ ਕਿਰਪਾ ਦੁਆਰਾ, ਇਹੀ ਜਾਇਜ਼ ਹੈ।
ਮੋਹ ਮਹਾਨ ਮਸਤ ਕੋ ਮਾਰ ਜਿਸ ਚੀਜ਼ ਕਰਨਾ ਦ੍ਰਿਸ਼ਟ ਨਿਹਾਰਤ
ਸਭ ਕੁਝ ਹੀ ਸ਼ੇਰ ਹਨ ਤੇ ਮੋਹ ਮਸਤ ਹਾਥੀ ਹੈ। ਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਵੇ ਤੇ ਮੋਹ ਰੂਪੀ ਜਿਹੜਾ ਮਸਤ ਹਾਥੀ ਸਾਡੇ ਮਨ ਵਿਖੇ ਲੁਕਿਆ ਹੋਇਆ ਹੈ। ਹਰ ਵੇਲੇ ਮੇਰਾ ਪਰਿਵਾਰ, ਮੇਰਾ ਕਾਰੋਬਾਰ, ਮੇਰਾ ਸਰੀਰ, ਇਹ ਤਨ ਹੰਤਾ ਹਰ ਪਾਸੇ ਹੰਤਾ, ਇਹ ਮੇਰਾ ਹਰ ਪਾਸੇ ਇਹ ਮੋਹ ਹੀ ਹੈ ਤੇ ਗੁਰੂ ਸ਼ਬਦ ਦੁਆਰਾ ਇਹ ਮੋਹ ਦੂਰ ਹੁੰਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ ਤਾਂ ਹੀ ਮਨ ਵਿਖੇ ਸ਼ਬਦ ਚੱਲਦਾ ਹੈ।
ਅਸ ਨਿਸ਼ਚਾ ਨਿਜ ਕੀਨ ਸੁਨਾਵਨ ਸਰਬ ਸਿੱਖ ਤਛਿਨ ਹਰ ਖਾਵਨ।
ਇਸ ਤਰ੍ਹਾਂ ਨਿਸ਼ਚਾ ਜਦੋਂ ਭਾਈ ਕਦਾਰੇ ਨੇ ਆਪਣਾ ਦੱਸਿਆ ਸਭ ਸਿੱਖ ਸੁਣ ਕੇ ਬੜੇ ਹੈਰਾਨ ਹੋਏ। ਧਨ ਨਿਸ਼ਚਾ ਗੁਰਸਿੱਖ ਦਾ, ਧਨ ਵਿਸ਼ਵਾਸ ਹੈ, ਧਨ ਇਹਦੀ ਸ਼ਰਧਾ ਹੈ। ਸ਼ਰਧਾ ਇੱਕੋ ਟੀਕੇ ਹੈ ਗੁਰੂ ਸ਼ਬਦ ਤੇ। ਦੁਨੀਆਂ ਦੇ ਸੁੱਖ ਜਿਹੜੇ ਅਨਿੱਤ ਹਨ, ਨਿੱਤ ਰਹਿਣ ਵਾਲੇ ਨਹੀਂ, ਇਹ ਸਭ ਸਿੱਖ ਸੁਣ ਕੇ ਬੜੇ ਹੈਰਾਨ ਹੋਏ ਹਨ।
ਕਹਿ ਗੁਰਦਾਸ ਉਚਿਤ ਤੈ ਕਹਿਓ ਜਿਸ ਪਰ ਕਿਰਪਾ ਇਸੀ ਇਮ ਲਇਓ।
ਭਾਈ ਗੁਰਦਾਸ ਜੀ ਨੇ ਸੁਣ ਕੇ ਆਖਿਆ ਭਾਈ ਗੁਰਸਿੱਖਾ ਤੁਸਾਂ ਨੇ ਠੀਕ ਆਖਿਆ ਹੈ, ਜਿਸ ਤੇ ਗੁਰੂ ਦੀ ਬਖਸ਼ਿਸ਼ ਹੋ ਜਾਵੇ। ਗੁਰ ਕਿਰਪਾ ਜਿਹ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਕਿਹੜੀ ਜੁਗਤੀ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਰੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋ ਮੋਹ ਅਭਿਮਾਨਾ, ਹਰਕ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਨ ਤੇ ਘਟ ਬਮ ਨਿਵਾਸਾ। ਇਹ ਅਵਸਥਾ ਹੈ ਜਿਸ ਗੁਰਸਿੱਖ ਦੇ ਸਤਿਗੁਰ ਨੇ ਬਖਸ਼ਿਸ਼ ਕਰਤੀ, ਆਪਣੀ ਨਿਗਾਹ ਫੇਰਤੀ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਸਤਿਗੁਰ ਚਾਹੁਣ ਤਾਂ ਆਪਣੀ ਕਿਰਪਾ ਦੁਆਰਾ ਇਹ ਅਵਸਥਾ ਬਖਸ਼ ਸਕਦੇ ਹਨ। ਗੁਰੂ ਬਖਸ਼ਣ ਹਾਰ ਹੈ, ਆਪ ਮੇਰ ਕਰਨ ਵਾਲਾ ਹੈ।
ਧਰ ਸ਼ਰਧਾ ਜਿਹੜ ਅਬ ਨਿਜ ਉਰ ਕੇ ਧਰੀ ਜੋ ਪਨੀ ਇਹ ਸਤਿਗੁਰ ਕੇ।
ਸਿੱਖਾ ਹੁਣ ਸ਼ਰਧਾ ਧਾਰਨ ਕਰ ਲੈ, ਭਰੋਸਾ ਧਾਰਨ ਕਰ ਲੈ। ਸਾਹਮਣੇ ਜਿਹੜੀ ਪਨੀ ਪਈ ਹੈ, ਗੁਰੂ ਦੇ ਖੜਾ ਪਈ ਹੈ, ਜੋੜਾ ਪਿਆ ਹੈ, ਇਹਨੂੰ ਆਪਣੇ ਮੱਥੇ ਦੇ ਧਾਰਨ ਕਰ, ਆਪਣੇ ਰੋਗ ਤੇ ਲਗਾ, ਤੇਰਾ ਰੋਗ ਠੀਕ ਹੋ ਜਾਵੇਗਾ।
ਡਰ ਕੇ ਚੌਂਦ ਚ ਫੇਰੋ ਆਏ
ਜਿੱਥੇ ਜਿੱਥੇ ਬਿਮਾਰੀ ਹੈ, ਗੜੇ ਵਿਖੇ ਜਿੱਥੇ ਹਜੀਰਾਂ ਦਾ ਰੋਗ ਹੈ, ਉਥੇ ਸਤਿਗੁਰੂ ਦੀ ਪਨੀ ਲਗਾਓ, ਸਭ ਦੁੱਖ ਰੋਗ ਠੀਕ ਹੋਣਗੇ।
ਦੁੱਖ ਰੋਗ ਸਗਰੇ ਮਿਟ ਜਾਏ,
ਦੁੱਖ ਰੋਗ ਸਭ ਮਿਟ ਜਾਣਗੇ, ਅੰਦਰੂਨੀ ਦੁੱਖ ਵੀ ਬਾਹਰੀ ਦੁੱਖ ਵੀ ਕੋਈ ਰਵੇਗਾ ਨਹੀਂ। ਤਿੰਨ ਤਰ੍ਹਾਂ ਦੇ ਤਾਵ ਹਨ, ਆਦ ਵਿਆਦ ਉਪਾਦ, ਸਰੀਰਕ ਮਾਨਸਿਕ ਆਦਿਕ, ਇਹ ਸਭ ਤਾਵ ਤੇਰੇ ਮਿਟ ਜਾਣਗੇ।
ਮਾਨਿਓ ਕੈਬੋ ਹਾਥੀ ਉਠਾਏ ਰੋਗ ਅਜੀਆ ਪਰ ਸਭ ਲਾਏ।
ਭਾਈ ਕਿਦਾਰੇ ਨੇ ਗੁਰਸਿੱਖ ਦਾ ਕਹਿਣਾ ਮੰਨਿਆ, ਭਾਈ ਸਾਹਿਬ ਜੀ ਠੀਕ ਆਖਦੇ ਹਨ, ਭਾਈ ਗੁਰਦਾਸ ਜੀ ਆਮ ਕੋਈ ਸਿੱਖ ਨਹੀਂ, ਇਹ ਬ੍ਰਹਮ ਗਿਆਨ ਸਰੂਪ ਵਾਲੇ ਹਨ, ਇਹ ਠੀਕ ਆਖਦੇ ਹਨ। ਗੁਰਸਿੱਖ ਦਾ ਕਹਿਣਾ ਮੰਨ ਕੇ ਭਾਈ ਕਿਦਾਰੇ ਨੇ ਗੁਰੂ ਦੀ ਪਨਹੀ ਚੱਕ ਕੇ ਬੜੇ ਸ਼ਰਧਾ ਨਾਲ, ਪ੍ਰੇਮ ਨਾਲ ਆਪਣੇ ਗਲੇ ਤੇ ਲਗਾਈ ਹੈ।
ਤੁਰਤ ਕਿਦਾਰੇ ਕੋ ਦੁੱਖ ਹਰਿਓ, ਮਨੋ ਨਾ ਪਾਇਓ ਕਰੋ ਅਸ ਕਰਿਓ।
ਗੁਰੂ ਦੀ ਪਨਹੀ ਦੀ ਇਤਨੀ ਬਖਸ਼ਿਸ਼, ਜਿੱਥੇ ਜਿੱਥੇ ਰੋਗ ਸੀ ਉਥੇ ਉਥੇ ਗੁਰੂ ਦੀ ਪਨਹੀ ਲਗਾਈ, ਗੁਰੂ ਦਾ ਜੋੜਾ ਲਗਾਇਆ, ਖੜਾਵ ਲਗਾਈ, ਉਸੇ ਵੇਲੇ ਸਰੀਰ ਨਵਾਂ ਨਰੋਆ ਹੋ ਗਿਆ, ਸਭ ਰੋਗ ਦੂਰ ਹੋ ਗਿਆ। ਭਾਈ ਕਿਦਾਰੇ ਦਾ ਮਾਨੋ ਰੋਗ ਪਹਿਲਾਂ ਉੱਥੇ ਹੋਵੇ ਹੀ ਨਾ, ਕੋਈ ਨਾਮੋ ਨਿਸ਼ਾਨ ਹੀ ਨਹੀਂ, ਕੋਈ ਰੋਗ ਦਾ ਉੱਥੇ ਨਿਸ਼ਾਨ ਹੀ ਨਹੀਂ, ਸਭ ਰੋਗ ਨਵਾਂ ਨਰੋਆ ਹੋ ਗਿਆ ਹੈ, ਸਰੀਰ ਤੰਦਰੁਸਤ ਹੋ ਗਿਆ ਹੈ।
ਗਿਆਨ ਮਿਸ ਚਾਹਤ ਪਨੀ ਲਾਗੇ, ਹਰਕਤ ਪਏ ਸਰਬ ਰੁਜ ਭਾਗੇ।
ਮਾਨੋ ਖਾਲਸਾ ਜੀ ਉਹ ਗੁਰਮੁਖ ਪਿਆਰਿਓ, ਉਹ ਰੋਗ ਚਾਹੁੰਦਾ ਸੀ ਕਿ ਪਨਹੀ ਲੱਗੇ, ਕੋਈ ਬਹਾਨਾ ਮੰਗ ਰਿਹਾ ਸੀ, ਗੁਰੂ ਦੀ ਖੜਾਵ ਆ ਕੇ ਛੂਏ, ਮੈਂ ਠੀਕ ਹੋ ਜਾਵਾਂ, ਰੋਗ ਦੀ ਇਹੀ ਇੱਛਾ ਸੀ।
ਕਿਤਕ ਸਮੇਂ ਮੈਂ ਸਤਿਗੁਰ ਜਾਗੇ, ਤਿੱਥਿਓ ਕਿਨਾਰਾ ਬੈਠਿਓ ਆਗੇ।
ਕੁਝ ਸਮੇਂ ਬਾਅਦ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਜਾਗੇ ਹਨ। ਨਿੰਦਰਾ ਅਵਸਥਾ ਤੋਂ ਮਹਾਰਾਜ ਜਾਗਰਤ ਵਿਖੇ ਆਏ ਹਨ ਤੇ ਜਾ ਕੇ ਬਖਸ਼ਿਸ਼ ਕੀਤੀ ਹੈ।
ਵਿਖਿਓ ਕਿਦਾਰਾ ਬੈਠਿਓ ਆਗੇ,
ਸਾਹਮਣੇ ਵੇਖਿਆ ਮਹਾਰਾਜ ਜੀ ਨੇ ਭਾਈ ਕਿਦਾਰਾ ਜੀ ਬੈਠੇ ਹਨ।
ਪਦ ਅਰਬਿੰਦਨ ਬੰਦੇ ਗੁਰ ਕੋ,
ਤੇ ਉਸ ਭਾਈ ਕਿਦਾਰੇ ਜੀ ਨੇ ਗੁਰੂ ਚਰਨਾਂ ਵਿਖੇ ਚਰਨ ਵੰਦਨਾ ਕੀਤੀ ਹੈ, ਮੱਥਾ ਟੇਕਿਆ ਹੈ।
ਬੂਜਿਤ ਪਏ ਕਹਾ ਰੁਜਗਾਰ ਕੋ,
ਸਤਿਗੁਰੂ ਜੀ ਪੁੱਛਣ ਲੱਗੇ ਭਾਈ ਕਿਦਾਰਾ ਜੀ ਤੁਹਾਡੀ ਬਿਮਾਰੀ ਕਿੱਥੇ ਹੈ, ਤੁਹਾਡਾ ਰੋਗ ਕਿੱਥੇ ਹੈ, ਜਿਹੜਾ ਰੋਗ ਤੁਹਾਡੇ ਗਲੇ ਵਿਖੇ ਸੀ ਹਜ਼ੀਰਾਂ ਦਾ ਉਹ ਕਿੱਥੇ ਗਿਆ, ਦਿਖ ਨਹੀਂ ਰਿਹਾ ਹੈ।
ਸੁਣ ਕਰ ਸਗਰੀ ਬਾਤ ਬਤਾਈ, ਤੁਮਰੀ ਪਨਹੀ ਅਬੈ ਲਗਾਏ।
ਭਾਈ ਸਾਹਿਬ ਨੇ ਆਖਿਆ ਮਹਾਰਾਜ ਤੁਹਾਡੀ ਕਿਰਪਾ ਹੋਈ ਹੈ, ਤੁਹਾਡੀ ਪਨਹੀ ਦੁਆਰਾ ਇਹ ਰੋਗ ਠੀਕ ਹੋਇਆ ਹੈ, ਤੁਹਾਡੀ ਪਨੀ ਚੁੱਕੇ ਸ਼ਰਧਾ ਦੁਆਰਾ ਮਹਾਰਾਜ ਮੈਂ ਆਪਣੇ ਗਲੇ ਤੇ ਲਗਾਈ, ਉਹ ਰੋਗ ਠੀਕ ਹੋਇਆ ਹੈ। ਖਾਲਸਾ ਜੀ ਇੱਥੇ ਸ਼ਰਧਾ ਦੀ ਗੱਲ ਹੈ, ਸ਼ਰਧਾ ਨਹੀਂ ਕੁਛ ਵੀ ਨਹੀਂ, ਜਿੱਥੇ ਸ਼ਰਧਾ ਹੈ ਉੱਥੇ ਹਰ ਅਰਦਾਸ ਸਫਲੀ ਹੈ, ਜਿੱਥੇ ਸ਼ਰਧਾ ਨਹੀਂ ਉੱਥੇ ਕੁਝ ਵੀ ਗੱਲ ਬਣਨੀ ਨਹੀਂ। ਗੁਰੂ ਘਰ ਵਿਖੇ ਜਿੱਥੇ ਗੁਰਸਿੱਖ ਆ ਕੇ ਸ਼ਰਧਾ ਦੁਆਰਾ, ਪ੍ਰੇਮ ਦੁਆਰਾ, ਨਿਸ਼ਚੇ ਦੁਆਰਾ ਅਰਦਾਸ ਬੇਨਤੀ ਕਰੇ ਤੇ ਉਹਦਾ ਹਰ ਮੋਰਚਾ ਫਤਿਹ ਹੁੰਦਾ ਹੈ, ਹਰ ਅਰਦਾਸ ਸਫਲੀ ਹੁੰਦੀ ਹੈ। ਮਹਾਰਾਜ ਤੁਹਾਡੀ ਬਖਸ਼ਿਸ਼ ਹੋਈ ਹੈ, ਇਹ ਰੋਗ ਠੀਕ ਹੋਇਆ ਹੈ।
ਅਨਕ ਯਤਨ ਤੇ ਗਯੋ ਨਾ ਜੋਏ, ਤਨਕ ਸਮੇਂ ਮੈਂ ਦੀਨਸ ਖੋਏ।
ਜਿਹੜਾ ਰੋਗ ਅਨੇਕਾਂ ਯਤਨ ਕੀਤੇ ਪਰ ਠੀਕ ਨਾ ਹੋਇਆ, ਜਿਹੜੀ ਬਿਮਾਰੀ ਅਨੇਕਾਂ ਢੰਗ ਤਰੀਕੇ ਵਰਤੇ, ਔਖਦੀਆਂ ਵਰਤੀਆਂ, ਦਵਾਈਆਂ, ਜੜੀ ਬੂਟੀਆਂ, ਸਭ ਇਲਾਜ ਕੀਤੇ, ਪਰ ਮਹਾਰਾਜ ਜਿਹੜਾ ਰੋਗ ਠੀਕ ਨਾ ਹੋਇਆ, ਅੱਜ ਛਿਨ ਵਿਖੇ ਠੀਕ ਹੋ ਗਿਆ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰ। ਮਹਾਰਾਜ ਤੁਹਾਡੀ ਪਨੀ ਵਿਖੇ ਇਤਨੀ ਕਲਾ ਹੈ, ਤੁਹਾਡੀ ਨਿਗਾਹ ਵਿਖੇ ਤਾਂ ਆਨੰਦ ਹੀ ਹੈ, ਅੰਮ੍ਰਿਤ ਹੈ। ਮਹਾਰਾਜ ਆਪ ਜੀ ਚਾਹੋ ਸਾਡੇ ਹਿਰਦੇ ਵਿਖੇ ਵਿਸ਼ ਨੂੰ ਦੂਰ ਕਰਕੇ, ਜਹਿਰ ਨੂੰ ਦੂਰ ਕਰਕੇ ਆਪ ਜੀ ਅੰਮ੍ਰਿਤ ਦੀ ਵਰਖਾ ਕਰਨ ਵਾਲੇ ਹੋ, ਆਪ ਵਿਖੇ ਇਤਨੀ ਸ਼ਕਤੀ ਹੈ, ਇਤਨੀ ਕਲਾ ਹੈ।
ਤਬ ਸਤਿਗੁਰ ਨੇ ਆਸਾ ਪਨੀ ਕੋ ਉਠਾਏ ਤੇ ਸਾ,
ਫਿਰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਆਸਾ ਆਪਣੇ ਸੋਟੇ ਛੜੀ ਦੁਆਰਾ ਪਨੀ ਉਚਾ ਕੇ ਭਾਈ ਸਾਹਿਬ ਨੂੰ ਬਖਸ਼ਿਸ਼ ਕੀਤੀ ਹੈ।
ਜਈ ਕਿਦਾਰੇ ਕੋ ਇਮ ਕਯੋ, ਜਿਨ ਤੇਰੇ ਗੁਰ ਘਰ ਕੋ ਦੁਖ ਦਇਓ।
ਉਹ ਪਨਹੀ ਉਠਾ ਕੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਬਚਨ ਕੀਤਾ ਕਿ ਭਾਈ ਕਿਦਾਰਾ ਜੀ ਜਿਵੇਂ ਇਸ ਪਨਹੀ ਦੁਆਰਾ ਤੁਹਾਡਾ ਰੋਗ ਠੀਕ ਹੋਇਆ ਹੈ, ਤੁਹਾਡਾ ਗਲਾ ਤੰਦਰੁਸਤ ਹੋਇਆ ਹੈ, ਇਸੇ ਤਰ੍ਹਾਂ ਅਗਾਂਹ ਤੋਂ ਵੀ ਭਵਿੱਖ ਵਿਖੇ ਵੀ ਜਿਹੜੇ ਜਿਹੜੇ ਰੋਗ ਗੁਰਸਿੱਖਾਂ ਦੇ ਹਿਰਦੇ ਵਿਖੇ, ਆਮ ਬੰਦਿਆਂ ਵਿਖੇ ਜਿਹੜੇ ਰੋਗ ਹਨ ਉਹ ਸਭ ਠੀਕ ਹੋਣਗੇ। ਜਿਨ੍ਹਾਂ ਦੇ ਗਲੇ ਵਿਖੇ ਹਜ਼ੀਰਾਂ ਦੀ ਬਿਮਾਰੀ ਹੋਵੇਗੀ, ਕੋਈ ਰੋਗ ਹੋਵੇਗਾ, ਉਹ ਇਸ ਪਨਹੀ ਦੁਆਰਾ ਠੀਕ ਹੋਵੇਗਾ, ਉਹ ਗੁਰਸਿੱਖ ਤੰਦਰੁਸਤ ਹੋ
ਜਾਣਗੇ। ਬਾਰੇ ਕਰਨ ਲਗਾਵਨ ਰੋਗ ਬਿਦਾਰੇ।
ਉਸ ਦਿਨ ਤੋਂ ਬਾਅਦ ਭਾਈ ਕਿਦਾਰਾ ਜੀ ਨੇ ਤਕਰੀਬਨ ਅਨੇਕਾਂ ਦੇ ਇਹ ਰੋਗ ਠੀਕ ਕੀਤੇ ਹਜ਼ੀਰਾਂ ਦੇ, ਜਿਹੜੇ ਜਿਹੜੇ ਬਿਮਾਰੀ ਕਰਕੇ ਆਏ ਤੇ ਭਾਈ ਸਾਹਿਬ ਨੇ ਸਭ ਦੇ ਰੋਗ ਠੀਕ ਕੀਤੇ ਹਨ।
ਪਨਹੀ ਜੁਤ ਆਸਾ ਕਰ ਰੱਖੋ, ਕਿਰਨ ਕਾਲ ਇਹ ਰਹਿ ਲਖੋ।
ਵਚਨ ਕੀਤਾ ਵੀ ਭਾਈ ਸਾਹਿਬ ਜੀ ਪਨਹੀ ਜੁਤ, ਪਨਹੀ ਦੇ ਸਹਿਤ, ਖੜਾਬ ਦੇ ਸਹਿਤ ਇਨ ਸੋਟੇ ਨੂੰ ਆਪਣੇ ਕੋਲ ਰੱਖੋ, ਆਪਣੇ ਘਰ ਰੱਖੇ, ਸਾਂਭ ਕੇ ਰੱਖਣਾ, ਸਿੱਖਾਂ ਦੇ ਰੋਗ ਠੀਕ ਕਰਨਾ, ਤੁਹਾਡੀ ਚੜ੍ਹਦੀ ਕਲਾ ਰਹੇਗੀ।
ਸੁਣ ਆ ਗਿਆ ਤਵਲੀਨ ਕਿਦਾਰੇ, ਰੱਖੇ ਆਪਣੇ ਸਦਨ ਸੁਧਾਰੇ।
ਉਸ ਦਿਨ ਤੋਂ ਲੈ ਕੇ ਭਾਈ ਕਿਦਾਰੇ ਨੇ ਗੁਰੂ ਦਾ ਹੁਕਮ ਮੰਨਿਆ, ਹੁਕਮ ਮੱਥੇ ਪ੍ਰਵਾਨ ਕਰਕੇ ਆਪਣੇ ਘਰ ਵਿਖੇ ਇਹ ਵਸਤੂਆਂ ਰੱਖੀਆਂ ਹਨ।
ਪੂਜਾ ਕਰੇ ਤਰਿਓ ਇਹ ਰਹਿ, ਆਏ ਰੋਜੀ ਜਿਸ ਕੋ ਰੋਜਦ
ਹਰ ਰੋਜ ਭਾਈ ਸਾਹਿਬ ਜੀ ਇਹਦੀ ਪੂਜਾ ਕਰਦੇ। ਗੁਰੂ ਕਾ ਸਰੂਪ ਹੈ ਇਹ ਬਨਹੀ ਗੁਰੂ ਦੀ ਬਨਹੀ ਹੈ, ਇਹ ਸੋਟਾ ਇਹ ਛੜੀ ਗੁਰੂ ਦੀ ਛੜੀ ਹੈ, ਇਹਦੀ ਪੂਜਾ ਕਰਦੇ ਹਨ। ਜਿਹੜਾ ਕੋਈ ਲੋੜਵੰਦ ਆਵੇ, ਕੋਈ ਦੁਖੀ ਆਵੇ, ਰੋਗੀ ਆਵੇ, ਭਾਈ ਸਾਹਿਬ ਉਹਦਾ ਰੋਗ ਠੀਕ ਕਰਦੇ ਹਨ।
ਸੁਣਤ ਆਨੰਦ ਭਏ ਸਿੱਖ ਬ੍ਰਿੰਦ ਬਸੇ ਨਿਸਾ ਸ੍ਰੀ ਹਰ ਗੋਬਿੰਦ।
ਗੁਰਸਿੱਖਾਂ ਨੇ ਜਦੋਂ ਸਾਰੀ ਵਾਰਤਾ ਸੁਣੀ ਭਾਈ ਮਾਣਕ ਤੋਂ ਤੇ ਬੜੇ ਖੁਸ਼ ਹੋਏ। ਇਤਨੀ ਸੋਹਣੀ ਕਲਾ ਹੈ, ਇਸ ਪਨਹੀ ਵਿਖੇ, ਇਸ ਸੋਟੇ ਵਿਖੇ ਸਭ ਸਿੱਖ ਸੁਣ ਕੇ ਬੜੇ ਖੁਸ਼ ਹੋਏ ਹਨ, ਹੈਰਾਨ ਹੋ ਰਹੇ ਹਨ।
ਬਸੇ ਨਿਸਾ ਸ੍ਰੀ ਹਰ ਗੋਬਿੰਦ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਰਾਤ ਉਥੇ ਬਤੀਤ ਕੀਤੀ ਹੈ, ਰਾਤ ਨੂੰ ਆਰਾਮ ਕਰ ਰਹੇ ਹਨ।
ਖਾਨ ਪਾਨ ਕਰ ਭਲੀ ਪ੍ਰਕਾਰਾ ਸੁਪਤ ਜਿਥਾ ਸੁਖ ਪਈ ਸਕਾਰਾ।
ਸਤਿਗੁਰੂ ਜੀ ਜਲ ਪਾਣੀ ਛੱਕ ਕੇ ਸਰੀਰ ਕਰਕੇ ਆਰਾਮ ਕਰ ਰਹੇ ਹਨ।
ਸੁਪਤ ਜਿਥਾ ਸੁਖ ਪਈ ਸਕਾਰਾ,
ਆਰਾਮ ਕਰਕੇ ਸੁਪਤ ਜਥਾ ਮਹਾਰਾਜ ਜਿਵੇਂ ਆਮ ਮਨੁੱਖ ਸੁਣਦੇ ਉਸ ਤਰ੍ਹਾਂ ਸੁੱਤੇ ਨਹੀਂ, ਕੇਵਲ ਸਰੀਰ ਦਾ ਆਰਾਮ ਕੀਤਾ ਹੈ, ਲੋਕਾਂ ਨੂੰ ਵਿਖਾਣਾ ਹੀ ਵੀ ਸਤਿਗੁਰੂ ਜੀ ਆਰਾਮ ਕਰ ਰਹੇ। ਪਰ ਸਤਿਗੁਰੂ ਜਾਗਤਾ ਹੈ ਦਿਓ, ਮਹਾਰਾਜ ਹਰ ਵੇਲੇ ਜਾਗਦੇ ਹਨ, ਸਰੀਰ ਕਰਕੇ ਹੀ ਰਾਤ ਨੂੰ ਆਰਾਮ ਕਰ ਰਹੇ ਹਨ।
ਭਈ ਸਕਾਰਾ ਸੋਚ ਨਾਨ ਥਾਨ ਗੁਰ ਚੱਲੇ।
ਜਦੋਂ ਅੰਮ੍ਰਿਤ ਵੇਲਾ ਹੋਇਆ, ਗੁਰੂ ਨੇ ਇਸ਼ਨਾਨ ਕੀਤਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ਼ਨਾਨ ਪਾਣੀ ਕਰਕੇ ਤਿਆਰ ਬਰ ਤਿਆਰ ਹੋਏ, ਆਪਣੇ ਸਰੂਪ ਦਾ ਧਿਆਨ ਧਾਰਨ ਕੀਤਾ ਹੈ। ਜਦੋਂ ਦਿਨ ਚੜਿਆ, ਸਤਿਗੁਰੂ ਜੀ ਨੇ ਉਥੋਂ ਚਾਲੇ ਪਾਏ ਹਨ।
ਨਮੋ ਕਰੈ ਸਿੱਖ ਜੇ ਮਗ ਮਿਲੇ।
ਜਿਹੜੇ ਜਿਹੜੇ ਗੁਰਸਿੱਖ ਰਸਤੇ ਵਿਖੇ ਮਿਲ ਰਹੇ ਹਨ, ਸਭ ਵੰਦਨਾ ਕਰ ਰਹੇ ਹਨ। ਕਈ ਗੁਰਸਿੱਖ ਡੰਡੋਤ ਵੰਦਨ ਕਰਕੇ ਬਾਰ ਬਾਰ ਨਮਸਕਾਰ ਕਰ ਰਹੇ ਹਨ।
ਮਤਵੀ ਆਏ ਸਿਵਰ ਕੋ ਕਾਲਾ ਹਾਏ ਤੇ ਉਤਰੇ ਗੁਰੂ ਕਿਰਪਾਲਾ।
ਉਥੋਂ ਸਤਿਗੁਰੂ ਜੀ ਮਟਵੀ ਪਿੰਡ ਆ ਕੇ ਮਹਾਰਾਜ ਜੀ ਨੇ ਆਪਣਾ ਡੇਰਾ ਕੀਤਾ ਹੈ। ਸਤਿਗੁਰੂ ਜੀ ਘੋੜੇ ਤੋਂ ਉਤਰ ਕੇ ਆਪਣਾ ਡੇਰਾ ਕਰ ਰਹੇ ਹਨ।
ਕਿਆ ਪ੍ਰਸੰਗ ਭਇਓ ਜਿਸ ਰੀਤ ਸੁਣੀਐ ਸ਼ਰੋਤਾ ਸ਼ਰੋਨ ਸਾਪ੍ਰੀਤ।
ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਖਾਲਸਾ ਜੀ ਓ ਸ਼ਰੋਤਾ ਜਨੋ, ਜਿਹੜਾ ਇੱਥੇ ਭਾਣਾ ਵਰਤਿਆ, ਇੱਥੇ ਕਲਾ ਵਰਤੀ, ਇਸ ਅਸਥਾਨ ਤੇ ਆਪ ਜੀ ਉਹ ਭਾਣਾ ਉਹ ਪ੍ਰਸੰਗ ਧਿਆਨ ਨਾਲ ਸੁਣੋ।
ਗ੍ਰਾਮ ਏਕ ਜਾਨੋ ਮੰਡਿਆਲੀ ਐਰਾਵਤੀ ਕੋਸ ਤ੍ਰੈ ਚਾਲੇ।
ਗ੍ਰਾਮ ਇੱਕ ਪਿੰਡ ਹੈ ਮੰਡਿਆਲੀ, ਤੇ ਇਹ ਰਾਵੀ ਦਰਿਆ ਤੋਂ 43 ਮੀਲ ਉਰਲੇ ਪਾਸੇ ਹੈ, ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਅਸਥਾਨ, ਉਥੋਂ ਤਕਰੀਬਨ ਇਹ ਰਾਵੀ ਦਰਿਆ ਉਥੋਂ 43 ਮੀਲ ਉਰਲੇ ਪਾਸੇ ਹੈ।
ਮਰਵਾ ਖੱਤਰੀ ਰਹਿ ਦੁਆਰਾ ਨਾਮ ਤਿਸੀ ਕੋ ਕਹਿ।
ਉਸ ਪਿੰਡ ਵਿਖੇ ਭਾਈ ਮਰਵਾ ਨਾਮ ਦਾ ਇੱਕ ਖੱਤਰੀ ਹੈ, ਜਿਹਦਾ ਨਾਮ ਕੀ ਹੈ, ਦੁਆਰਾ ਨਾਮ ਦਾ ਇੱਕ ਖੱਤਰੀ ਮਰਵਾ ਗੋਦ ਦਾ ਉਥੇ ਰਹਿੰਦਾ ਹੈ।
ਭਾਗਣ ਨਾਮ ਭਾਰ ਜਾ ਤਾਈ ਕਰੇ ਪੁਨ ਪੁਰ ਪਵ ਮਾਈ।
ਜਿਹਦੀ ਭਾਰਜਾ ਜੀ ਦੀ ਘਰਵਾਲੀ ਬੀਬੀ ਭਾਗਣ ਜੀ ਦਾ ਨਾਮ ਹੈ, ਜਿਨ੍ਹਾਂ ਨੇ ਬਹੁਤ ਪੁੰਨ ਕੀਤੇ ਹਨ, ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਜਿੱਥੇ ਕੋਈ ਵੀ ਨਾ ਹੋਵੇ ਉਥੇ ਗੁਰੂ ਦੀ ਸ਼ਰਨ ਪੈ ਜਾਓ। ਜਪ ਤਪ ਕਰਨਾ ਜਾਇਜ਼ ਹੈ, ਨਾਮ ਸਿਮਰਨ ਸੇਵਾ ਸਾਧਨਾ ਸੰਗਤ ਇਹ ਚੰਗੀ ਹੈ, ਤੇ ਜਿੱਥੇ ਨਾ ਹੋਵੇ ਮਹਾਰਾਜ ਤੁਸੀਂ ਆਪ ਬਖਸ਼ਿਸ਼ ਕਰੋ, ਅਰਦਾਸ ਬੇਨਤੀ ਹੈ। ਤੇ ਗੁਰਸਿੱਖ ਸੰਗਤ ਵੀ ਕਰਦੇ ਪਰ ਅਰਦਾਸ ਵੀ ਕਰਦੇ, ਇਹਦਾ ਭਾਵ ਕਿ ਮਨ ਵਿਖੇ ਹੰਕਾਰ ਨਾ ਆਵੇ, ਸਿਮਰਨ ਵੀ ਕਰਨਾ ਤੇ ਇਹੀ ਬਚਨ ਆਖਣੇ, ਸਰਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ। ਮਹਾਰਾਜ ਤੁਹਾਡੇ ਬੱਚੇ ਹਾਂ, ਤੁਹਾਡੀ ਸ਼ਰਨ ਆਇਆ, ਸਾਡੇ ਕੋਲ ਕੋਈ ਜਪ ਨਹੀਂ, ਕੋਈ ਤਪ ਨਹੀਂ, ਕੋਈ ਸੰਜਮ ਨਹੀਂ, ਕੋਈ ਧਰਮ ਨਹੀਂ, ਸਤਿਗੁਰੂ ਜੀ ਆਪਣੀ ਬਖਸ਼ਿਸ਼ ਕਰਨਾ। ਇਹ ਦੋਵੇਂ ਰੱਬ ਦੇ ਪਿਆਰੇ ਪਤੀ ਪਤਨੀ ਭਾਈ ਦਵਾਰਾ ਜੀ ਅਤੇ ਬੀਬੀ ਭਾਗਣ ਜੀ ਜਿਨ੍ਹਾਂ ਨੇ ਬੜੇ ਵੱਡੇ ਪੁੰਨ ਕੀਤੇ ਹਨ ਤੇ ਉਹਨਾਂ ਪੁੰਨਾਂ ਦੇ ਸਦਕਾ
ਕਿਰੰਕਾਲ ਮਾਸੇ ਤਿਸ ਗ੍ਰਾਮ ਸਿਮਰਤ ਸ਼੍ਰੀ ਪਰਮੇਸ਼ਰ ਨਾਮ।
ਚਿਰੰਕਾਲ ਬਹੁਤ ਸਮਾਂ ਹੋ ਗਿਆ ਇਸ ਪਿੰਡ ਵਿਖੇ ਰਹਿੰਦੇ ਹੋਏ ਤੇ ਹਰ ਵੇਲੇ ਸਤਿਗੁਰ ਨੂੰ ਯਾਦ ਕਰਦੇ, ਪਰਮਾਤਮਾ ਨੂੰ ਯਾਦ ਕਰਦੇ। ਧੰਨ ਗੁਰੂ ਨਾਨਕ ਪਾਤਸ਼ਾਹ, ਧੰਨ ਗੁਰੂ ਅੰਗਦ ਦੇਵ ਮਹਾਰਾਜ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਬਾਰ ਬਾਰ ਗੁਰੂ ਨੂੰ ਯਾਦ ਕਰ ਰਹੇ ਹਨ, ਵਾਹਿਗੁਰੂ ਵਾਹਿਗੁਰੂ ਜਪ ਰਹੇ ਹਨ।
ਵਰ ਪ੍ਰਾਪਤ ਕੰਨਿਆ ਤਿੰਨ ਦਾਮੋ ਵਡ ਭਾਗਨ ਸਭ ਤਮੇ ਬ੍ਰਹਮੋ।
ਇਹਨਾਂ ਦੇ ਘਰ ਗੁਰੂ ਦੀ ਬਖਸ਼ਿਸ਼ ਹੋਈ, ਇੱਕ ਕੰਨਿਆ ਦਾ ਜਨਮ ਹੋਇਆ ਜਿਹੜੀ ਬਹੁਤ ਸੁੰਦਰ ਹੈ, ਨੈਣ ਛੈਲ ਛਬੀਲੇ, ਇਹਦੇ ਸਰੀਰ ਸੋਹਣਾ ਨਵਾਂ ਨਰੋਆ, ਤੇ ਗੁਰੂ ਦੀ ਕਿਰਪਾ ਸਦਕਾ ਐਸੀ ਕੰਨਿਆ ਇਹ ਪ੍ਰਾਪਤ ਹੋਈ ਹੈ ਇਹਨਾਂ
ਨੂੰ। ਸੁਕਰਨ ਸਗਾਈ ਮਨ ਭਾਵਤ ਮੈਂ ਕਿਤੋਂ ਪਾਏ।
ਹਰ ਮਾਂ ਪਿਓ ਦੀ ਇੱਕ ਤਮੰਨਾ ਹੈ ਕਿ ਜਦੋਂ ਪੁੱਤਰੀ ਬੇਟੀ ਵਰ ਦੇ ਯੋਗ ਹੋ ਜਾਵੇ ਤੇ ਉਹਦੇ ਲਈ ਵਰ ਢੂੰਡਣਾ ਜਾਇਜ਼ ਹੈ, ਉਹਦਾ ਵਿਆਹ ਕਰਨਾ ਜਾਇਜ਼ ਹੈ, ਚੰਗਾ ਹੈ, ਤੇ ਉਹ ਲਾੜਾ ਉਹ ਵਰ ਵੀ ਚੰਗਾ ਹੋਵੇ, ਸ੍ਰੇਸ਼ਟ ਹੋਵੇ, ਤੇ ਇਸ ਇੱਛਾ ਵਿਖੇ ਤਮੰਨਾ ਵਿਖੇ ਇਹ ਦੋਵੇਂ ਹੀ ਹਰ ਪਾਸੇ ਢੂੰਡ ਰਹੇ ਹਨ ਕਿ ਕੋਈ ਲਾੜਾ ਚੰਗਾ ਮਿਲੇ, ਕੋਈ ਵਰ ਚੰਗਾ ਮਿਲੇ ਆਪਣੀ ਬੇਟੀ ਲਈ।
ਮਨ ਭਾਵਤ ਨੇ ਕਿਤੋਂ ਪਾਏ।
ਹਰ ਥਾਂ ਢੂੰਡਦੇ ਰਹੇ, ਲੱਭਦੇ ਰਹੇ, ਪਰ ਕਿਸੇ ਥਾਂ ਤੇ ਮਨ ਭਾਉਂਦਾ ਇਹ ਵਰ ਨਹੀਂ ਪ੍ਰਾਪਤ ਹੋਇਆ।
ਗੁਰ ਕੋ ਸਿੱਖ ਮਿੱਤਰ ਤਿਸ ਕੋਈ ਇੱਕ ਦਿਨ ਮਿਲੇ ਪਰਸ ਪਰ ਦੋਈ।
ਭਾਈ ਦੁਆਰੇ ਦਾ ਇੱਕ ਗੁਰਸਿੱਖ ਗੁਰੂ ਕਾ ਸਿੱਖ ਮਿੱਤਰ ਸੀ ਤੇ ਉਸ ਗੁਰਸਿੱਖ ਨੇ ਆਖਿਆ, ਗੁਰਸਿੱਖਾ ਤੂੰ ਫਿਕਰ ਨਾ ਕਰ, ਜਦੋਂ ਦੋਵੇਂ ਗੁਰਸਿੱਖ ਆਪਸ ਵਿੱਚ ਮਿਲ ਕੇ ਬਹਿ ਜਾਣ ਤੇ ਇਹ ਵਾਰਤਾ ਚੱਲਦੀ ਹੈ।
ਨਿਜ ਕੰਨਿਆ ਕੀ ਬਾਤ ਸੁਣਾਈ।
ਤੇ ਉਦੋਂ ਭਾਈ ਦੁਆਰੇ ਨੇ ਆਖਿਆ ਵੀ ਗੁਰਸਿੱਖਾ ਮੇਰੀ ਗੱਲ ਸੁਣ, ਮੇਰੀ ਕੰਨਿਆ ਵਰ ਦੇ ਯੋਗ ਹੈ।
ਆਜੋ ਥਾਨ ਨਹੀਂ ਕੋ ਪਾਈ।
ਕੋਈ ਅੱਛਾ ਥਾਨ ਅੱਛਾ ਵਰ ਪ੍ਰਾਪਤ ਨਹੀਂ ਹੋਇਆ, ਮੈਂ ਹਰ ਥਾਂ ਤੇ ਲੱਭ ਲੱਭ ਕੇ ਥੱਕ ਗਿਆ।
ਜੇ ਤੋ ਕੋ ਕਿਤ ਮਾਲੂਮ ਹੋਏ ਜੇ ਉਹ ਪਤਾਏ ਠਿਕਾਨੋ ਕੋਏ।
ਤੈਨੂੰ ਕੋਈ ਪ੍ਰਾਪਤ ਹੈ, ਧਿਆਨ ਹੈ ਤੇਰੇ ਮਨ ਵਿਖੇ ਕਿਸੇ ਪਾਸੇ ਦਾ ਕੁਛ ਧਿਆਨ ਹੈ, ਕੁਛ ਪਤਾ ਹੈ, ਦੱਸ ਐਸਾ ਲੜਕਾ ਹੈ ਕੋਈ, ਐਸਾ ਵਰ ਹੈ, ਐਸਾ ਲਾੜਾ ਹੈ ਜਿਹੜਾ ਮੇਰੀ ਬੇਟੀ ਲਈ ਚੰਗਾ ਹੋਵੇ, ਅੱਛਾ ਹੋਵੇ, ਛੈਲ ਛਬੀਲਾ ਨੌਜਵਾਨ ਹੋਵੇ।
ਸੰਤ ਸਿੱਖ ਮੇਰੀ ਦੇ ਬਚਾਰੀ ਜੇ ਸਤਿਗੁਰ ਕੋ ਦੇ ਕੁਮਾਰੀ।
ਤੇ ਭਾਈ ਦੁਆਰੇ ਦੀ ਇਹ ਗੱਲ ਸੁਣ ਕੇ ਔਰ ਸਿੱਖ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ, ਪਹਿਲਾਂ ਵਿਚਾਰ ਕਰਨੀ ਵੀ ਕੀ ਗੱਲ ਕਰਨੀ ਹੈ, ਜਿਹੜੀ ਗੱਲ ਕਰਨੀ ਹੈ ਵਿਚਾਰ ਕਰਕੇ ਕਰਨੀ ਹੈ, ਤੇ ਉਸ ਗੁਰਸਿੱਖ ਨੇ ਵਿਚਾਰ ਕੀਤੀ ਵੀ ਇਹੀ ਗੱਲ ਚੰਗੀ ਹੈ।
ਜੇ ਸਤਿਗੁਰ ਕੋ ਦੇ ਕੁਮਾਰੀ ਜਿਨ ਤੇ ਆਛੋ ਅਪਰ ਨਾ ਕੋਈ, ਜੇ ਸੁਤਾ ਪਗ ਬਦ ਹੋਈ।
ਇਹ ਗੱਲ ਤਾਂ ਚੰਗੀ ਹੈ ਕਿ ਜੇ ਇਹ ਕੁਮਾਰੀ ਇਹਦੀ ਬੇਟੀ ਗੁਰੂ ਨੂੰ ਮਿਲ ਜਾਵੇ, ਗੁਰ ਦੀ ਸੇਵਾਦਾਰਨੀ ਬਣ ਜਾਵੇ, ਗੁਰ ਦੀ ਮਹਿਰ ਬਣ ਕੇ ਸੇਵਾ ਕਰੇ, ਤੇ ਉਸ ਤੋਂ ਵੱਡਾ ਕੋਈ ਉਪਕਾਰ ਨਹੀਂ, ਕੋਈ ਭਲਾ ਕਰਮ ਨਹੀਂ, ਉਹਦੇ ਸਭ ਜਪ ਤਪ ਕਰਮ ਸਫਲੇ ਹੋਣਗੇ ਜਿਹੜੀ ਇਹ ਗੁਰੂ ਦੀ ਸੇਵਾ ਕਰੇਗੀ, ਗੁਰ ਦੀ ਸੁਭਾਗਣ ਬਣ ਕੇ ਸੇਵਾ ਕਰੇਗੀ, ਟਹਿਲਨੀ ਬਣੇਗੀ। ਇਹੀ ਚੰਗਾ ਹੈ, ਇਹੀ ਸ੍ਰੇਸ਼ਟ ਹੈ।
ਕਹਿਤ ਪਇਓ ਸੁਨ ਜਥਾ ਸੁਨ ਸਖਾ ਹਮਾਰੇ ਜੇ ਸੰਬੰਧ ਬਣ ਜਾਏ ਤਿਆਰੇ।
ਉਸ ਗੁਰਸਿੱਖ ਨੇ ਆਖਿਆ ਦੇਖ ਭਰਾਵਾ, ਦੇਖ ਮਿੱਤਰਾ, ਜੇ ਤੇਰੇ ਸੰਬੰਧ ਗੁਰੂ ਨਾਲ ਬਣ ਜਾਣ ਤਾਂ ਉਹੀ ਚੰਗੇ ਹਨ।
ਧੰਨ ਆਪ ਕੋ ਜਾਣੋ ਫੇਰ ਜਿਨ ਕੇ ਸਮ ਜੋ ਅਪਰ ਨਾ ਫੇਰ।
ਜਿਨ੍ਹਾਂ ਦੇ ਬਰਾਬਰ ਹੋਰ ਕੋਈ ਨਹੀਂ, ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਹਨ, ਤੁਸੀਂ ਵੀ ਧੰਨ ਹੋਗੇ, ਜਿਨ੍ਹਾਂ ਦਾ ਸੰਬੰਧ ਗੁਰੂ ਨਾਲ ਜੁੜੇਗਾ ਉਹ ਵੀ ਧੰਨ ਹੋ ਜਾਣਗੇ।
ਸ੍ਰੀ ਅਰਜਨ ਸੁਤ ਜੋ ਦਾ ਬਲੀ ਸ੍ਰੀ ਹਰਗੋਬਿੰਦ ਸੂਰਤ ਭਲੇ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ, ਮਹਾਨ ਯੋਧਾ ਹਨ, ਮਹਾਨ ਬਲੀ ਹਨ।
ਦੁਆ ਉਪਮਾ ਅਗਾਰੀ ਪਏ ਜਿਨ ਆਗੇ ਸਗਰੋ ਜਗ ਨਏ।
ਪਰ ਧਿਆਨ ਰੱਖਣਾ, ਤੇਰੇ ਮਨ ਦਾ ਸ਼ੰਕਾ ਨਾ ਰਵੇ, ਮਨ ਵਿਖੇ ਭਰਮ ਨਾ ਰਵੇ, ਸੱਚੀ ਗੱਲ ਸੁਣ ਲੈ। ਪਹਿਲਾਂ ਦੋ ਵਿਆਹ ਉਹਨਾਂ ਦੇ ਹੋ ਗਏ ਹਨ, ਹੁਣ ਤੀਜਾ ਵਿਆਹ ਤੇਰੀ ਬੇਟੀ ਨਾਲ ਹੋਵੇਗਾ, ਇਹੀ ਚੰਗਾ ਹੈ, ਇਹੀ ਜਾਇਜ਼ ਹੈ।
ਔਰ ਸ਼ਰਧਾ ਤਰ ਜੇ ਅਰਪਾ ਮੈਂ ਤਿੰਨ ਤੇ ਆਚੋ ਅਪਰਨਾ ਪਾਵੈ।
ਆਪਣੇ ਮਨ ਵਿਖੇ ਸ਼ਰਧਾ ਧਾਰਨ ਕਰ ਲੈ ਤੇ ਆਪਣੀ ਬੇਟੀ ਗੁਰੂ ਨੂੰ ਅਰਪਣ ਕਰ ਦੇ, ਉਸ ਤੋਂ ਅੱਛਾ ਵਰ ਪ੍ਰਾਪਤ ਨਹੀਂ ਹੋਣਾ। ਇਹੀ ਵਰ ਸਤਿਗੁਰੂ ਜੀ ਚੰਗੇ ਹਨ, ਜਿਹੜੇ ਮਹਾਨ ਯੋਧੇ ਹਨ, ਮਹਾਨ ਪਰਉਪਕਾਰੀ, ਹਰ ਇੱਕ ਦੀ ਸ਼ਰਧਾ ਪੂਰਨ ਕਰਨ ਵਾਲੇ ਹਨ। ਐਸੇ ਮਹਾਰਾਜ ਜੀ ਬਾਰੇ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ ਕਿ ਕਿਵੇਂ ਸਤਿਗੁਰੂ ਜੀ ਸਗਾਈ ਹੋਵੇਗੀ ਤੇ ਕਿਵੇਂ ਮਹਾਰਾਜ ਅਗਲੀ ਕਲਾ ਵਰਤਾਉਣਗੇ। ਇਹ ਕਥਾ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸ਼੍ਰਵਣ ਕਰਨ